And now, news takeaway.
ਕਨੈਕਟ ਐਫ ਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ ਗੁੱਡ ਮਾਰਨਿੰਗ।
ਵਿਜੇ ਜੀ ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਹੋਰ ਕੀ ਹਾਲ ਚਾਲ?
ਬਹੁਤ ਵਧੀਆ, ਤੁਸੀਂ ਸੁਣਾਓ?
ਵਧੀਆ ਵਾਸੂ ਜੀ, ਠੀਕ ਠਾਕ। ਕਿਵੇਂ ਰਿਹਾ ਲੌਂਗ ਵੀਕਐਂਡ?
ਲੌਂਗ ਵੀਕਐਂਡ ਵਾਜ਼ ਨਾਈਸ, ਨੋਟ ਦੈਟ ਲੌਂਗ।
ਹਾਂ ਸਹੀ ਗੱਲ ਆ। ਵੈਸੇ ਦੇਖੋ ਇੱਕ ਫਾਇਦਾ, ਆਪਾਂ ਕੱਲ੍ਹ ਦੀ ਛੁੱਟੀ ਕੀਤੀ ਨਾ ਅਤੇ ਕਈ ਮੈਸੇਜ ਆਉਂਦੇ ਆ ਵੀ, ਕੱਲ੍ਹ ਵੀ ਕਈ ਨਾ ਫੋਨ ਆਏ, ਕੋਈ ਮੈਸੇਜ ਆਏ ਕਿ ਕਿੱਥੇ ਵਾ ਅੱਜ? ਮੈਂ ਘਰੇ ਬੈਠੇ ਹਾਂ। ਕਹਿੰਦੇ ਠੀਕ ਠਾਕ, ਵਾਸੂ ਜੀ ਵੀ ਨਹੀਂ ਆਏ। ਮੈਂ ਕਿਹਾ ਬਿਲਕੁਲ ਠੀਕ ਠਾਕ ਹੈ ਜੀ, ਚੰਗੇ, ਬਿਲਕੁਲ ਸਿਹਤ ਚੰਗੀ।
ਲੌਂਗ ਵੀਕਐਂਡ ਸੀ?
ਲੌਂਗ ਵੀਕਐਂਡ ਸੀ, ਅਸੀਂ ਫਰਾਈਡੇ ਕੰਮ ਕੀਤਾ, ਅਸੀਂ ਸੋਮਵਾਰ ਛੁੱਟੀ ਕਰ ਲਈ। ਅਤੇ ਵੈਸੇ ਨਾ ਚਾਰੋਂ ਦਿਨ ਛੁੱਟੀ ਕਰ ਦੇਣੀ ਚਾਹੀਦੀ ਹੈ, ਇਹ
ਹੈ ਨਾ,
ਇਹ ਸਰਕਾਰ ਨੂੰ ਐਲਾਨ ਕਰਨਾ ਚਾਹੀਦਾ ਹੈ।
ਮੈਂ ਤਾਂ 4 ਡੇ ਵੀਕ ਵੀ, ਮੈਨੂੰ ਲੱਗਦਾ ਕਿ ਕੰਸੀਡਰ ਕਰ ਲੈਣਾ ਚਾਹੀਦਾ।
ਐਤਕੀ 4 ਡੇ ਹੀ ਆ,
ਐਤਕੀ ਹੈ, ਮਤਲਬ 52 ਹੁੰਦੇ ਹਫ਼ਤੇ ਸਾਰੇ,
ਬਾਕੀ ਦੇ ਹਫ਼ਤਿਆਂ ਦਾ ਕੀ। ਚਲੋ ਫਿਰ ਵਾਸੂ ਜੀ, ਅਗਲਾ ਲੌਂਗ ਵੀਕਐਂਡ 19 ਮਈ ਦੀ ਛੁੱਟੀ ਹੋਏਗੀ, ਵਿਕਟੋਰੀਆ ਡੇ।
ਅੱਛਾ ਜੀ,
ਸੋ ਦੈਟਸ ਲੈਸ ਦੈਨ ਅ ਮੰਥ ਅਵੇ।
ਚਲੋ ਠੀਕ ਹੈ, ਵੀ ਲਿਵ ਫਾਰ ਦੈਟ।
ਇਲੈਕਸ਼ਨ ਇਜ਼ ਲੈਸ ਦੈਨ ਅ ਵੀਕ ਅਵੇ
ਜੀ,
ਅਤੇ ਉਹਦੇ ਨਾਲ ਸੰਬੰਧਿਤ ਵੀ ਗੱਲਬਾਤ ਕਰਦੇ ਹਾਂ। ਬਾਕੀ ਵਟਸਐਪ 'ਤੇ ਬਹੁਤ ਸਾਰੇ ਸੁਨੇਹੇ ਨੇ। ਸੁਖਦੇਵ ਵਿਰਕ ਜੀ ਦਾ ਮੈਸੇਜ ਆਇਆ, ਸੁਖਦੇਵ ਵਿਰਕ ਜੀ ਦਾ ਕੱਲ੍ਹ ਜਨਮ ਦਿਨ ਸੀ, ਉਹ ਕਹਿੰਦੇ ਕੱਲ੍ਹ ਇਹਨਾਂ ਨੇ ਆਪਣਾ 65th ਬਰਥਡੇ ਸੈਲੀਬ੍ਰੇਟ ਕੀਤਾ। ਸੋ ਵਿਰਕ ਸਾਹਿਬ ਨੂੰ ਬਹੁਤ ਬਹੁਤ ਮੁਬਾਰਕਾਂ ਹੋਣ ਜੀ, ਹੈਪੀ ਬਰਥਡੇ।
ਹੈਪੀ ਬਰਥਡੇ
ਸਾਹਿਬ। 65 ਦੇ ਲੱਗਦੇ ਨਹੀਂ ਤੁਸੀਂ ਹੁਣ ਤਾਂ, ਤੁਹਾਨੂੰ ਅਸੀਂ ਵੈਸੇ ਤਾਂ ਸਮੇਂ ਸਮੇਂ ਸਿਰ ਤੁਹਾਡੇ ਨਾਲ ਮਿਲਣ ਦਾ ਸਬੱਬ ਬਣਦਾ ਰਿਹਾ। ਪਰਸੋਂ ਹੀ ਜਾਂ ਸੈਟਰਡੇ ਹੀ ਮਿਲ ਕੇ ਹਟਿਆ ਨਗਰ ਕੀਰਤਨ 'ਤੇ। ਯੂ ਡੋਂਟ ਸ਼ੋਅ ਯੂਅਰ ਏਜ, ਦੈਟਸ ਵੈਰੀ ਗੁੱਡ, ਸੋ ਕੀਪ ਇਟ ਅਪ, ਕੀਪ ਡੂਇੰਗ ਵਟ ਯੂ ਡੂਇੰਗ।
ਸੈਰ ਕਰਦੇ ਨੇ ਵਿਰਕ ਸਾਹਿਬ ਰੈਗੂਲਰ,
ਅਤੇ ਨਾਲ ਨਾਲ ਪ੍ਰੋਗਰਾਮ ਸੁਣਦੇ ਨੇ। ਠੀਕ ਆ, ਚੰਗੀ ਸਿਹਤ ਦਾ ਰਾਜ਼ ਕਿ ਸ਼ਾਮ ਵਾਲਾ ਸ਼ੋਅ ਸੁਣਦੇ ਸੁਣਦੇ 7 to 9 PM ਸੈਰ ਕਰ ਲਓ।
ਸਵੇਰੇ ਵੀ ਕੀਤੀ ਜਾ ਸਕਦੀ,
ਸਵੇਰੇ ਬੰਦਾ ਕਈ ਵਾਰੀ ਬਿਜ਼ੀ ਜ਼ਿਆਦਾ ਹੁੰਦਾ।
ਨਹੀਂ, ਜਿਹਦੀ ਸ਼ਿਫਟ ਸ਼ਾਮ ਦੀ ਹੋਵੇ,
ਜਿਹਦੀ ਸ਼ਿਫਟ ਸ਼ਾਮ ਦੀ ਹੋਵੇ ਉਹ ਸਵੇਰੇ ਕਰ ਲਏ। ਸੋ ਚੰਗੀ ਸਿਹਤ ਦਾ ਰਾਜ਼, ਟਾਕ ਸ਼ੋਅ ਸੁਣਦੇ ਸੁਣਦੇ ਸੈਰ ਕਰਦੇ ਰਹੋ। ਠੀਕ ਹੈ, ਬਸ ਜੀ, ਵਟਸਐਪ 'ਤੇ ਹੋਰ ਵੀ ਕਈ ਮੈਸੇਜਿਸ ਨੇ। ਇੱਕ ਦੇਖੋ, ਇੱਕ ਸੁਨੇਹਾ ਆਇਆ ਹੈ ਸੁਖ ਜੀ ਦਾ, ਕਹਿੰਦੇ ਉਹ ਸਾਨੂੰ ਕੁਲਚੇ ਛੋਲਿਆਂ ਵਾਲੇ ਸਟਾਲ 'ਤੇ ਮਿਲੇ ਸੀ ਨਗਰ ਕੀਰਤਨ 'ਤੇ, ਅਤੇ ਉਹਨਾਂ ਦੇ ਬੱਚੇ ਵੀ ਉਹਨਾਂ ਦੇ ਨਾਲ ਸੀਗੇ। ਬਹੁਤ ਚੰਗਾ ਲੱਗਾ ਤੁਹਾਨੂੰ ਮਿਲ ਕੇ ਜੀ, ਥੈਂਕ ਯੂ ਵੈਰੀ ਮੱਚ। ਹੋਰ ਵੀ ਸਾਡੇ ਕਈ ਸੁਣਨ ਵਾਲੇ ਜਿਨ੍ਹਾਂ ਨਾਲ ਉਦੋਂ ਮੁਲਾਕਾਤ ਹੋਈ ਔਨ ਸੈਟਰਡੇ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਅਤੇ ਬਹੁਤ ਬਹੁਤ ਸਵਾਗਤ ਹੈ। ਬਸ ਜੀ, ਖਬਰਾਂ ਦਾ ਸਿਲਸਿਲਾ ਸ਼ੁਰੂ ਕਰੀਏ। ਇੱਕ ਹੋਰ ਚੀਜ਼ ਜਿਸ ਦੀ ਬੜੇ ਚਿਰ ਤੋਂ ਉਡੀਕ ਸੀ ਅਤੇ ਜਿਹਦਾ ਵੀਕਐਂਡ 'ਤੇ ਕਹਿ ਲਓ ਵੀ ਸਵਾਗਤ ਹੀ ਕੀਤਾ ਗਿਆ, ਉਹ ਸੀ ਜਿਹੜਾ ਕੋਸਟਡ ਪਲੇਟਫਾਰਮ ਲਿਬਰਲਸ ਨੇ ਰਿਲੀਜ਼ ਕੀਤਾ, ਅਤੇ ਫਿਰ NDP ਵੱਲੋਂ ਬਾਅਦ ਦੇ ਵਿੱਚ ਆਪਣਾ ਕੋਸਟਡ ਪਲੇਟਫਾਰਮ ਰਿਲੀਜ਼ ਕੀਤਾ ਗਿਆ। ਕੰਜ਼ਰਵੇਟਿਵਸ ਵੱਲੋਂ ਵੀ ਆਪਣਾ ਕੋਸਟਡ ਪਲੇਟਫਾਰਮ ਇਸ ਵੇਲੇ ਰਿਲੀਜ਼ ਕਰ ਦਿੱਤਾ ਗਿਆ ਹੈ, ਕੀਤਾ ਜਾ ਰਿਹਾ। ਇਨਫੈਕਟ ਪੀਅਰ ਪੋਲੀਏਵ ਇਸ ਵੇਲੇ ਵੌਨ ਓਨਟੈਰੀਓ ਦੇ ਵਿੱਚ ਮੀਡੀਆ ਨੂੰ ਸੰਬੋਧਨ ਕਰ ਰਹੇ ਨੇ, ਅਤੇ ਉਹਨਾਂ ਵੱਲੋਂ ਵੀ ਆਪਣਾ ਕੋਸਟਡ ਪਲੇਟਫਾਰਮ ਸਾਂਝਾ ਕਰ ਦਿੱਤਾ ਗਿਆ। ਪਹਿਲਾਂ ਲਿਬਰਲ ਪਾਰਟੀ ਨੇ ਸ਼ਨੀਵਾਰ ਨੂੰ ਜਿਹੜਾ ਆਪਣਾ ਕੋਸਟਡ ਪਲੇਟਫਾਰਮ ਸਾਂਝਾ ਕੀਤਾ, ਉਹਦੀ ਗੱਲ ਕਰਦੇ ਹਾਂ ਵਾਸੂ ਜੀ। ਅਗਲੇ 4 ਸਾਲਾਂ ਦੇ ਵਿੱਚ ਲਿਬਰਲ ਪਾਰਟੀ ਨੇ ਵੀ ਡੈਫੀਸਿਟ ਵਾਲਾ ਹਿਸਾਬ ਕਿਤਾਬ ਆ ਜਿਹੜੀ, ਉਹ ਜਿਹੜੀ ਟੂਟੀ ਆ ਉਹ ਖੋਲ੍ਹੀ ਰੱਖਣੀ ਆ। ਇਨਫੈਕਟ 4 ਸਾਲ ਦੇ ਵਿੱਚ ਲਿਬਰਲ ਪਾਰਟੀ ਵੱਲੋਂ ਟੋਟਲ ਡੈਟ ਦੇ ਵਿੱਚ $225 billion ਐਡ ਕੀਤੇ ਜਾਣੇ ਨੇ। ਸੋ ਜਿਹੜੀ ਇਸ ਵੇਲੇ ਨੈਸ਼ਨਲ ਡੈਟ ਆ, ਜੇ ਲਿਬਰਲ ਪਾਰਟੀ ਦੀ ਅਗਲੀ ਸਰਕਾਰ ਬਣਦੀ ਹੈ 4 ਸਾਲਾਂ ਦੇ ਵਿੱਚ, ਉਹਦੇ ਵਿੱਚ $225 billion ਹੋਰ ਐਡ ਹੋ ਜਾਣਗੇ।
ਨਵੀਂ ਸਪੈਂਡਿੰਗ ਜੋੜੀ ਗਈ ਹੈ $130 billion ਦੀ 4 ਸਾਲਾਂ ਦੇ ਵਿੱਚ। ਸੋ ਜੇ ਐਵਰੇਜ ਦੇਖੋ 32 billion ਸਾਲਾਨਾ ਬਣਦਾ। ਸੋ ਜਿਹੜੇ ਨਵੇਂ ਪੈਸੇ, ਨਵੀਂ ਸਪੈਂਡਿੰਗ ਇਹਨਾਂ ਵੱਲੋਂ ਕੀਤੀ ਜਾਏਗੀ, ਅਤੇ ਜਿਹੜੇ ਇਹ ਕਹਿ ਰਹੇ ਨੇ ਵੀ ਅਸੀਂ 4 ਸਾਲਾਂ ਦੇ ਵਿੱਚ $28 billion ਬਚਾ ਕੇ ਵੀ ਦਿਖਾਵਾਂਗੇ, ਸਪੈਂਡਿੰਗ ਕੱਟਸ ਵੀ ਕਰਾਂਗੇ। ਪਰ ਕਿੱਥੋਂ ਕਿੱਥੋਂ ਕੀਤੇ ਜਾਣਗੇ ਉਹਨਾਂ ਨੇ ਕੋਈ ਸਪੈਸੀਫਾਈ ਪੂਰੇ ਪਲੇਟਫਾਰਮ ਦੇ ਵਿੱਚ ਨਹੀਂ ਕੀਤਾ। ਕਹਿੰਦੇ ਐਫੀਸ਼ੈਂਸੀ ਦੇ ਨਾਲ ਅਸੀਂ ਪੈਸੇ ਬਚਾਵਾਂਗੇ, ਪਰ ਜਿਹੜੇ ਮਾਹਰ ਨੇ ਕਹਿ ਰਹੇ ਨੇ ਵੀ 4 ਸਾਲਾਂ ਦੇ ਵਿੱਚ ਐਫੀਸ਼ੈਂਸੀ ਦੇ ਸਿਰ 'ਤੇ ਹੀ $28 billion ਬਚਾਉਣੇ, ਉਹ
$7 billion ਪਰ ਈਅਰ।
ਯੈਸ
ਜੀ।
ਅੱਛਾ, ਫਿਰ ਡੈਫੀਸਿਟ ਦੀ ਜਿਹੜੀ ਗੱਲ ਬੜੀ ਚੱਲੀ ਸੀ ਪਿਛਲੇ ਸਾਲ, ਫਾਲ ਇਕਨੋਮਿਕ ਸਟੇਟਮੈਂਟ ਦੇ ਵਿੱਚ ਵਾਅਦਾ ਕੀਤਾ ਗਿਆ ਸੀ ਕਿ ਅਸੀਂ 2025-26 ਤੋਂ ਜਿਹੜਾ ਡੈਫੀਸਿਟ ਆ ਉਹਨੂੰ less than 1% ਆਫ GDP ਰੱਖਾਂਗੇ।
ਜਿਹੜਾ ਕਰੰਟ ਈਅਰ ਹੈ ਇਹਦੇ ਵਿੱਚ ਇਹ ਵਾਲੀ ਜਿਹੜੀ ਪਲੈਜ ਸੀ ਇਹ ਪਿਛਲੇ ਸਾਲ ਲਿਬਰਲ ਕਰਦੇ ਰਹੇ ਸੀ,
ਉਹਨੂੰ ਹੁਣ ਛਿੱਕੇ ਟੰਗ ਦਿੱਤਾ ਗਿਆ ਹੈ।
ਯੈਸ।
ਸੋ 2025-26 ਦੇ ਵਿੱਚ ਡੈਫੀਸਿਟ $62.3 billion ਹੋਏਗਾ,
ਜੋ ਕਿ ਵਾਸੂ ਜੀ ਪਿਛਲੀ ਪ੍ਰੋਜੈਕਸ਼ਨ ਨਾਲੋਂ ਜ਼ਿਆਦਾ।
ਬਿਲਕੁਲ ਹੈ। ਸੋ ਇਹ ਵਿਜੇ ਜੀ ਹੁਣ ਤੁਸੀਂ ਦੇਖੋ ਕਿ 1.96% ਬਣਦਾ ਜੀ ਡੀ ਪੀ ਦਾ, ਤਕਰੀਬਨ 2% ਜੋ ਵਾਅਦਾ ਕੀਤਾ ਸੀ 1% ਦਾ,
less than 1 ਦਾ
ਟੂ ਕੀਪ ਇਟ ਅੰਡਰ 1%। ਸੋ ਇਹ ਹੁਣ 2025-26 ਦੇ ਵਿੱਚ ਡੈਫੀਸਿਟ 62.3 billion ਹੋਣਾ, ਤੇ ਉਸ ਤੋਂ ਅਗਲੇ ਸਾਲ 2026-27 ਦੇ ਵਿੱਚ ਤਕਰੀਬਨ 60 billion 59.9 billion ਹੋਏਗਾ, ਜੋ ਕਿ 1.83% ਆਫ ਜੀ ਡੀ ਪੀ ਬਣਦਾ
ਗਿਆ। ਕਰੈਕਟ।
ਤੇ ਇਸ ਤੋਂ ਬਾਅਦ ਇਹ ਘਟਦੇ ਘਟਦੇ ਜੇ ਤੁਸੀਂ ਦੇਖੋਗੇ 2028-29 'ਚ ਜਾ ਕੇ ਵੀ 48 billion dollars ਹੀ ਹੋਣਾ, ਉਹ ਵੀ 1.35% ਆਫ ਜੀ ਡੀ ਪੀ ਬਣਦਾ।
ਸੋ ਜਿਹੜੀ ਪਿਛਲੇ ਸਾਲ ਲਿਬਰਲਸ ਨੇ ਪਲੈਜ ਕੀਤੀ ਸੀ ਕਿ ਜੀ ਅਸੀਂ 2025-26 ਵਾਸਤੇ, ਕਿਉਂਕਿ ਪਿਛਲੇ ਸਾਲ ਦੀਆਂ ਜਦੋਂ ਗੱਲਾਂ ਹੁੰਦੀਆਂ ਸੀ ਉਹ ਇਸ ਮੌਜੂਦਾ ਵਿੱਤੀ ਵਰ੍ਹੇ ਦੀਆਂ ਹੁੰਦੀਆਂ ਸੀ, ਜਿਹੜਾ 1 April ਤੋਂ ਸ਼ੁਰੂ ਹੋ ਗਿਆ ਹੋਇਆ, ਵੀ ਅਸੀਂ ਇਹਦੇ ਵਿੱਚ ਹੀ ਜਿਹੜਾ ਸਾਡਾ ਡੈਫੀਸਿਟ ਆ ਉਹਨੂੰ ਜੀ ਡੀ ਪੀ ਦਾ 1% ਤੋਂ ਥੱਲੇ ਰੱਖਾਂਗੇ। ਉਹਦਾ ਮਤਲਬ ਇਹ ਹੈ ਵਾਸੂ ਜੀ ਕਿ ਜੇ ਉਹ ਪਲੈਜ ਦੇ ਉੱਪਰ ਲਿਬਰਲਸ ਨੇ ਕਾਇਮ ਰਹਿਣਾ ਸੀ, ਕਿਉਂਕਿ ਇਸ ਵੇਲੇ ਜਿੰਨਾ ਫਿਰ ਇਹ ਡੈਫੀਸਿਟ ਹੈਗਾ ਇਸ ਤੋਂ ਅੱਧੇ ਤੋਂ ਵੀ ਘੱਟ ਚਾਹੀਦਾ ਸੀ। ਜੇ ਤਕਰੀਬਨ 30 billion dollars ਦਾ ਡੈਫੀਸਿਟ ਇਸ ਕਰੰਟ ਈਅਰ ਦਾ ਹੋਵੇ ਤਾਂ ਉਹ ਲੈਸ ਦੈਨ 1% ਆਫ ਜੀ ਡੀ ਪੀ ਬਣਦਾ, ਜੋ ਕਿ ਇਸ ਵੇਲੇ ਡੈਫੀਸਿਟ ਪ੍ਰੋਜੈਕਟਡ ਆ ਉਹ 62.3 billion dollars ਦਾ, ਮਤਲਬ ਹੁਣ ਤੋਂ ਤਕਰੀਬਨ 32-33 billion dollars ਘੱਟ ਡੈਫੀਸਿਟ ਚਾਹੀਦਾ ਸੀ, ਜੋ ਕਿ ਈਵਨ ਆਉਂਦੇ ਸਾਲਾਂ ਦੇ ਵਿੱਚ ਵੀ ਨਜ਼ਰ ਨਹੀਂ ਆਉਂਦਾ ਪਿਆ। ਤੁਸੀਂ ਇਹ ਦੇਖ ਲਓ ਕਿ ਇਸ ਸਾਲ ਨਾਲੋਂ ਜੇ 2028-29 ਦੀ ਪ੍ਰੋਜੈਕਸ਼ਨ ਸਾਂਝੀ ਕਰਦੇ, ਜੇ ਉਹਨੂੰ ਕੰਪੇਅਰ ਕਰਦੇ ਹਾਂ, ਤਾਂ ਇਸ ਸਾਲ ਦੇ ਨਾਲੋਂ 2028-29 ਦੇ ਵਿੱਚ 4 years ਬਾਅਦ ਜਿਹੜੀ ਡੈਫੀਸਿਟ ਦੇ ਵਿੱਚ ਕਮੀ ਆਉਣੀ ਆ ਉਹ 14 billion dollars ਦੀ ਆ, 14.5 billion ਦੀ,
ਉਹ ਵੀ 1.35% ਆਫ ਜੀ ਡੀ ਪੀ
ਯੈਸ।
ਸੋ ਇਹ ਸਾਰਾ ਕਿਉਂ ਕੀਤਾ ਗਿਆ? ਕਹਿੰਦੇ ਕ੍ਰਾਈਸਿਸ ਸਿਚੁਏਸ਼ਨ ਆ ਕਿ ਡੋਨਲਡ ਟਰੰਪ ਨਾਲ ਡੀਲ ਕਰਨਾ, ਤੇ ਇਹਦਾ ਹਿੰਟ ਪਹਿਲਾਂ ਮਾਰਕਾਰਨੀ ਦੇ ਹੀ ਰਹੇ ਸਨ ਕਿ ਜੀ ਜਦੋਂ ਕ੍ਰਾਈਸਿਸ ਸਿਚੁਏਸ਼ਨ ਹੁੰਦੀ ਆ, ਇਕਨੋਮਿਕ ਕ੍ਰਾਈਸਿਸ ਹੁੰਦਾ, ਤੇ ਪ੍ਰਾਈਵੇਟ ਸੈਕਟਰ ਵਾਲੇ ਆਪਣੀ ਇਨਵੈਸਟਮੈਂਟ ਜਿਹੜੀ ਆ ਉਹ ਘਟਾ ਲਿਆ ਕਰਦੇ ਨੇ, ਫਿਰ ਸਮਾਂ ਹੁੰਦਾ ਵੀ ਸਰਕਾਰ ਉਹਦੇ ਵਿੱਚ ਜਾ ਕੇ ਆਪਣੀ ਵੱਧ ਚੜ ਕੇ ਆਪਣਾ ਯੋਗਦਾਨ ਪਾਵੇ, ਤੇ ਫੈਡਰਲ ਸਰਕਾਰ ਨੂੰ ਫਿਰ ਥੋੜੀ ਬਹੁਤ ਕੈਪੀਟਲ ਇਨਵੈਸਟਮੈਂਟ ਕਰਨੀ ਪਏਗੀ, ਜਿਹਦੇ ਨਾਲ ਜਾਗ ਲੱਗੇਗਾ ਤੇ ਫਿਰ ਉਹਦੇ ਨਾਲ ਹੋਰ ਫੈਡਰਲ ਹੋਰ ਪ੍ਰਾਈਵੇਟ ਇਨਵੈਸਟਮੈਂਟ ਆਏਗੀ। ਸੋ ਉਹਨਾਂ ਦਾ ਤਰਕ ਇਹ ਹੈ, ਤੇ ਇਹਨਾਂ ਨੇ ਆਪਣੇ ਪੂਰੇ ਪਲੈਟਫਾਰਮ ਨੂੰ ਆਪਰੇਸ਼ਨਲ ਤੇ ਕੈਪੀਟਲ ਸਾਈਡ ਦੇ ਵਿੱਚ ਡਿਵਾਈਡ ਕਰਕੇ ਪ੍ਰੈਜੈਂਟ ਕੀਤਾ ਤਰੀਕੇ ਨਾਲ। ਸੋ ਵੀ ਅਸੀਂ ਕੈਪੀਟਲ ਸਾਈਡ ਤੇ, ਸੋ ਕਹਿੰਦੇ ਆਪਰੇਸ਼ਨਲ ਸਾਈਡ ਤੇ ਤਾਂ ਅਸੀਂ ਬਹੁਤ ਘੱਟ ਖਰਚਾ ਆਪਣਾ ਵਧਾ ਰਹੇ ਹਾਂ, ਜਿਹੜੇ ਡੇ ਟੂ ਡੇ ਖਰਚੇ ਨੇ ਉੱਥੇ ਤਾਂ ਅਸੀਂ ਤੁਹਾਨੂੰ ਕੋਸਟ ਕਟਿੰਗ ਕਰਕੇ ਦਿਖਾਵਾਂਗੇ। ਜਿਹੜੇ ਅਸੀਂ ਇਨਵੈਸਟਮੈਂਟਸ ਕਰ ਰਹੇ ਹਾਂ, ਜਿਹੜੇ ਵੱਧ ਨਵੀਂ ਸਪੈਂਡਿੰਗ ਹੈ ਉਹ ਕੈਪੀਟਲ ਸਾਈਡ ਤੇ ਹੈ, ਵੀ ਉਹਦੇ ਨਾਲ ਡਾਲਰ ਦੇ ਨਾਲ ਡਾਲਰ ਕਮਾਇਆ ਜਾਏਗਾ, ਜੁੜੇਗਾ।
ਇਸੇ ਕਰਕੇ ਮਾਰਕਾਰਨੀ ਨੇ ਇਹ ਗੱਲ ਆਖੀ ਨਾ ਕਿ ਜਿਹੜਾ ਤੁਸੀਂ ਡੈਫੀਸਿਟ ਵੇਖ ਰਹੇ ਹੋ, ਅਸੀਂ ਉਹ ਖਰਚ ਉਹ ਸਾਡੇ ਖਰਚੇ ਨਹੀਂ ਹੈਗੇ, ਉਹ ਸਾਡੀਆਂ ਇਨਵੈਸਟਮੈਂਟਸ ਨੇ, ਅਸੀਂ ਇਨਵੈਸਟ ਕਰਾਂਗੇ ਤਾਂ ਕਿ ਬਿਹਤਰ ਇਨਫਰਾਸਟ੍ਰਕਚਰ ਹੋਵੇ। ਵਾਸੂ ਜੀ, ਈਵਨ ਹੋਸਪਿਟਲਸ ਨੂੰ ਬਿਹਤਰ ਬਣਾਉਣ ਦੇ ਲਈ ਇੱਕ ਸਪੈਸ਼ਲ ਫੰਡ ਦੇ ਇਹਦੇ ਵਿੱਚ ਵਾਅਦਾ ਕੀਤਾ ਗਿਆ, $4 billion ਫੰਡਿੰਗ ਫੋਰ ਹੈਲਥ ਕੇਅਰ ਇਨਫਰਾਸਟ੍ਰਕਚਰ। ਇਹ ਆਪਣੇ ਆਪ ਦੇ ਵਿੱਚ ਇੱਕ ਵੱਖਰੇ ਕਿ ਇਸ ਹੁਣ ਇਹ ਸੂਬਿਆਂ ਨੂੰ ਟਰਾਂਸਫਰ ਦੇ ਤੌਰ 'ਤੇ ਫੈਡਰਲ ਸਰਕਾਰ ਪੈਸੇ ਦੇਵੇਗੀ ਕਿ ਸਿਰਫ ਇਸ ਵਾਸਤੇ ਇਹ ਪੈਸੇ ਹੋਣਗੇ ਕਿ ਹਸਪਤਾਲਾਂ ਦੇ ਵਿੱਚ ਸੁਧਾਰ ਲਈ ਜਾਂ ਨਵੇਂ ਹਸਪਤਾਲ ਬਣਾਉਣ ਲਈ ਇਹ ਪੈਸੇ ਵਰਤੇ ਜਾਣ, ਪਰ ਇਹ ਟੋਟਲ $4 billion ਦਾ ਫੰਡ ਆ ਫੋਰ ਦੀ ਐਂਟਾਇਰ ਕੰਟਰੀ, ਵਿਚ ਇਜ਼ ਨੋਟ ਰੀਅਲੀ ਅ ਹੋਲ ਲੋਟ ਆਫ ਮਨੀ ਜੇ ਅਸੀਂ ਹੋਸਪਿਟਲ ਜਾਂ ਹੈਲਥ ਕੇਅਰ ਇਨਫਰਾਸਟ੍ਰਕਚਰ ਦੇ ਪੁਆਇੰਟ ਆਫ ਵਿਊ ਤੋਂ ਗੱਲ ਕਰੀਏ।
ਹੁਣ ਵਿਜੇ ਜੀ, ਇਹਦੇ 'ਚ ਇੱਕ ਦੋ ਇੰਟਰਸਟਿੰਗ ਗੱਲਾਂ ਇਹ ਨੇ, ਤੁਸੀਂ ਨੰਬਰਸ 'ਤੇ ਹੀ ਰਹੀਏ ਇਹਦੇ। ਸੋ ਇਹਨਾਂ ਨੇ ਇਹ ਵੀ ਵਾਅਦਾ ਕੀਤਾ ਸੀ ਕਿ ਇਨਕਮ ਟੈਕਸ ਜਿਹੜੀ ਲੋਐਸਟ ਬਰੈਕਟ ਆ ਉਹਦੇ ਵਿੱਚ ਕਟੌਤੀ ਕਰਨਗੇ, ਉਹਦੇ ਨਾਲ $6.1 billion ਕਹਿੰਦੇ ਸਾਲਾਨਾ ਰੈਵਨਿਊ ਜਿਹੜਾ ਹੈ ਉਹ ਘਟੇਗਾ।
ਹਾਂਜੀ।
ਸੋ ਇੱਕ ਤਾਂ ਇਹ ਗੱਲ ਹੋ ਗਈ ਕਿ ਇਹ ਮਹਿੰਗਾ ਵਾਅਦਾ ਹੈ, ਹਰ ਸਾਲ ਸਰਕਾਰ ਦਾ ਰੈਵਨਿਊ $6.1 billion ਘਟਣਾ। ਦੂਜੀ ਗੱਲ ਇਹ ਹੈ ਕਿ ਜਿਹੜਾ ਪੂਰਾ ਪਲੈਟਫਾਰਮ ਇਹਨਾਂ ਨੇ ਜਾਰੀ ਕੀਤਾ, ਇਹ ਸਾਰੇ ਦਾ ਸਾਰਾ ਪਲੈਟਫਾਰਮ ਆਧਾਰਿਤ ਹੈ ਪੀਬੀਓ ਦੀ ਇੱਕ ਰਿਪੋਰਟ ਤੇ।
ਹਾਂਜੀ।
ਪੀਬੀਓ ਦੀ ਰਿਪੋਰਟ ਪਿਛਲੇ ਮਹੀਨੇ ਜੋ ਕਿ ਜਾਰੀ ਕੀਤੀ ਸੀ ਪੀਬੀਓ ਨੇ, ਪਾਰਲੀਮੈਂਟਰੀ ਬਜਟ ਆਫਿਸਰ ਨੇ, ਉਹਦੇ ਵਿੱਚ ਇਹਨਾਂ ਨੇ ਕਿਹਾ ਸੀ ਕਿ ਸਾਡੀ ਜਿਹੜੀ ਡੈਫੀਸਿਟ ਟੂ ਜੀ ਡੀ ਪੀ ਰੇਸ਼ੋ ਹੈ, ਮਤਲਬ ਡੈਫੀਸਿਟ ਐਜ਼ ਅ ਪਰਸੈਂਟੇਜ ਆਫ ਜੀ ਡੀ ਪੀ, ਜਿਹੜਾ ਅਸੀਂ ਕਹਿ ਰਹੇ ਹਾਂ ਕਿ 1% ਤੋਂ ਘੱਟ ਰੱਖਣ ਦਾ ਵਾਅਦਾ ਕੀਤਾ ਗਿਆ ਸੀ, ਜੋ ਕਿ 2% ਦੇ ਨੇੜੇ ਤੇੜੇ ਇਹ ਹੁਣ ਦਿਖਾ ਰਹੇ ਨੇ। ਪੀਬੀਓ ਨੇ ਕਿਹਾ ਸੀ ਕਿ ਡੈਫੀਸਿਟ ਟੂ ਜੀ ਡੀ ਪੀ ਰੇਸ਼ੋ ਜੋ ਕਿ ਇਸ ਸਾਲ 1.47% ਹੈ, ਇਹ ਅਗਲੇ ਸਾਲ ਘੱਟ ਕੇ 1% ਤੇ ਆ ਜਾਏਗਾ।
ਜੀ,
ਪੀਬੀਓ ਨੇ ਗੱਲ ਕਹੀ ਸੀ, ਪਰ ਉਹਦੇ ਵਿੱਚ ਪੀਬੀਓ ਨੇ ਆਪਣੀ ਉਸ ਰਿਪੋਰਟ ਦੇ ਵਿੱਚ ਟੈਰਿਫਸ ਨੂੰ ਫੈਕਟਰ ਇਨ ਨਹੀਂ ਸੀ ਕੀਤਾ, ਕਿ ਜੋ ਟ੍ਰੇਡ ਵਾਰ ਚੱਲ ਰਹੀ ਹੈ, ਜੋ ਟੈਰਿਫਸ ਦਾ ਜੋ ਇਸ ਵੇਲੇ ਖਤਰਾ ਬਣਿਆ ਹੋਇਆ। ਲਿਬਰਲ ਪਾਰਟੀ ਦਾ ਸਾਰਾ ਪਲੈਟਫਾਰਮ ਵੀ ਇਸੇ ਬੇਸਿਸ ਦੇ ਉੱਤੇ, ਇਸ ਬੇਸ ਲਾਈਨ ਦੇ ਉੱਤੇ ਆਧਾਰਿਤ ਹੈ।
ਸੋ ਜੇ ਗੱਲ ਹੋ ਰਹੀ ਹੈ ਅਸੀਂ ਟੈਰਿਫਸ ਨਾਲ ਮੁਕਾਬਲਾ ਕਰਨਾ,
ਐਗਜੈਕਟਲੀ,
ਅਸੀਂ ਟੈਰਿਫਸ ਨਾਲ ਨਜਿੱਠਣ ਵਾਸਤੇ ਸਭ ਤੋਂ ਵਧੀਆ ਤਰੀਕੇ ਦੀ ਪਾਲਿਸੀ ਲੈ ਕੇ ਆਵਾਂਗੇ, ਤਾਂ ਫਿਰ ਜਿਹੜਾ ਪਲੈਟਫਾਰਮ ਹੈ, ਜਿਹੜਾ ਸੋ ਕਾਲਡ ਕੋਸਟਡ ਪਲੈਟਫਾਰਮ ਹੈ, ਉਹਦੇ ਵਿੱਚ ਟੈਰਿਫਸ ਨੂੰ ਫੈਕਟਰ ਇਨ ਨਾ ਕਰਨਾ
ਇਹ ਆਪਣੇ ਆਪ ਦੇ ਵਿੱਚ। ਹੁਣ ਤੁਸੀਂ ਦੇਖੋ ਕਿ ਜਿਹੜੇ ਇਹਦੇ ਵਿੱਚ ਇਹ ਜ਼ਰੂਰ ਲਿਖ ਦਿੱਤਾ ਗਿਆ ਕਿ ਕਾਊਂਟਰ ਟੈਰਿਫਸ ਜੇ ਅਸੀਂ ਲਗਾਵਾਂਗੇ ਉਹ ਤੋਂ $20 billion ਰੈਵਨਿਊ ਜਨਰੇਟ ਹੋਏਗਾ।
ਜੀ,
ਉਹ ਫੈਕਟਰ ਇਨ ਕਰ ਲਿਆ,
ਉਹ ਫੈਕਟਰ ਇਨ
ਰੈਵਨਿਊ ਹੈ। ਇਹਦੇ ਵਿੱਚ ਪਰ ਉਹਦੇ ਵਿੱਚ ਜਿਹੜੇ ਵਾਅਦੇ ਕੀਤੇ ਜਾ ਰਹੇ ਨੇ ਟੈਰਿਫਸ ਦੇ ਕਰਕੇ ਹੀ ਕ੍ਰਾਈਸਿਸ ਦੇ ਕਰਕੇ ਉਹਦੇ ਨਾਲ ਜਿਹੜਾ ਹੁਣ ਰੈਵਨਿਊ ਘਟਣਾ ਉਹ ਵੀ ਵਿੱਚ ਫੈਕਟਰ ਰਹਿਣਾ ਪਰ ਜਿਹੜੇ ਨੰਬਰਸ ਨੇ ਡੈਟ ਟੂ ਡੈਫੀਸਿਟ ਟੂ ਜੀ ਡੀ ਪੀ ਰੇਸ਼ੋ ਵਾਲੇ ਉਹ ਸਾਰੇ ਦੇ ਸਾਰੇ ਜਿਹੜੀ ਬੇਸ ਲਾਈਨ ਉਹ ਲਈ ਗਈ ਹੈ ਜਿਹਦੇ ਵਿੱਚ ਕਾਊਂਟਰ ਟੈਰਿਫਸ ਦਾ ਟੈਰਿਫਸ ਦਾ ਕੋਈ ਕਹਿ ਲਓ ਕਿ ਹਵਾਲਾ ਹੀ ਨਹੀਂ
ਅਤੇ ਅੱਗੇ ਚੱਲ ਕੇ ਆਪਾਂ ਗੱਲ ਕਰਨੀ ਜਿਹੜੀ ਆਈ ਐੱਮ ਐੱਫ ਦੀ ਰਿਪੋਰਟ ਆਈ ਅੱਜ ਜਿਨ੍ਹਾਂ ਨੇ ਆਲਰੇਡੀ ਕੁਝ ਰਿਵੀਜ਼ਨਸ ਕਰ ਦਿੱਤੀਆਂ ਨੇ ਕਿ ਟੈਰਿਫਸ ਕਰਕੇ ਅਤੇ ਕਾਊਂਟਰ ਟੈਰਿਫਸ ਕਰਕੇ ਦੁਨੀਆ ਭਰ ਦੀ ਇਕੋਨਮੀਜ਼ ਅਤੇ ਕੈਨੇਡਾ ਦੀ ਇਕੋਨਮੀ ਦੀ ਵੀ ਜਿਹੜੀ ਗਰੋਥ ਆ ਉਸ ਲੈਵਲ ਦੀ ਨਹੀਂ ਰਹਿਣੀ ਜਿਹਦਾ ਮਤਲਬ ਇਹ ਆ ਕਿ ਜੇ ਕੈਨੇਡਾ ਦੀ ਇਕੋਨਮੀ ਦੀ ਗਰੋਥ ਉਸ ਹਿਸਾਬ ਦੀ ਨਹੀਂ ਰਹਿੰਦੀ ਜੋ ਕਿ ਇਸ ਪਲੇਟਫਾਰਮ ਦੇ ਵਿੱਚ ਪ੍ਰੋਜੈਕਟਿਡ ਆ ਤਾਂ ਜਿਹੜੀ ਜੇ ਡੈਫੀਸਿਟ ਇਸੇ ਲੈਵਲ 'ਤੇ ਰਹਿੰਦੇ ਨੇ ਜੋ ਕਹੇ ਗਏ ਨੇ ਤਾਂ ਡੈਟ ਟੂ ਜੀ ਡੀ ਪੀ ਰੇਸ਼ੋ ਤਾਂ ਸਗੋਂ ਹੋਰ ਜ਼ਿਆਦਾ ਵਧੇਗੀ ਉਹਦੇ ਵਿੱਚ ਹੋਰ ਵਾਧਾ ਹੋਏਗਾ ਅਤੇ ਵਸੂੜੀ ਇੱਕ ਚੀਜ਼ ਹੋਰ ਹੈ ਜਿਹੜੀ ਅੱਜ ਨਾ ਕਾਰਬਨ ਟੈਕਸ ਵਾਲੀਆਂ ਪੇਮੈਂਟਸ ਜਿਹੜੇ ਜਿਹੜੇ ਸੂਬਿਆਂ ਦੇ ਵਿੱਚ ਫੈਡਰਲ ਕਾਰਬਨ ਟੈਕਸ ਲੱਗਦਾ ਸੀ ਉਹ ਇਸ ਹਫ਼ਤੇ ਆਉਣੀਆਂ ਸ਼ੁਰੂ ਹੋ ਜਾਣੀਆਂ ਅਸੀਂ ਇੱਕ ਦਿਨ ਪਹਿਲਾਂ ਵੀ ਗੱਲ ਕੀਤੀ ਸੀ ਕਿ ਸਿਰਫ ਆਹ ਕਿਉਂਕਿ ਕਾਰਬਨ ਟੈਕਸ ਦਾ ਰੈਵਨਿਊ ਤਾਂ ਸਰਕਾਰ ਨੇ ਕਲੈਕਟ ਕਰਨਾ ਬੰਦ ਕਰਤਾ ਹੁਣ ਜਿਹੜੇ ਆਹ ਚੈੱਕ ਅੱਜ ਤੋਂ ਆਉਣੇ ਨੇ ਇਹ ਜੇ ਚਾਹੁੰਦੇ ਤਾਂ ਰੋਕ ਸਕਦੇ ਸੀ ਇਹਨੇ ਵੀ ਐਕਸਟਰਾ $4 billion ਕਰ ਦੇਣਾ ਖਰਚਾ ਸੋ ਜਿਹੜਾ ਇਸ ਸਾਲ ਦਾ ਪ੍ਰੋਜੈਕਟਡ ਡੈਫੀਸਿਟ $62 billion ਆ ਉਹ 58 billion ਤੇ ਰਹਿ ਸਕਦਾ ਸੀ ਪਰ ਮੇ ਬੀ ਕੈਲਕੂਲੇਸ਼ਨ ਇਹ ਹੋਣੀ ਕਿ ਕੋਈ ਨਹੀਂ ਡੈਫੀਸਿਟ ਜੇ 58 ਦਾ 62 ਵੀ ਹੁੰਦਾ ਕਰ ਦਿਓ ਪਰ ਜਿਹੜੇ ਲੋਕਾਂ ਨੂੰ ਚੈੱਕ ਜਾਣਗੇ ਇਲੈਕਸ਼ਨ ਦੇ ਸਮੇਂ ਦੌਰਾਨ ਉਹਨਾਂ ਨੂੰ ਉਹ ਚੈੱਕ ਵੇਖ ਕੇ ਖੁਸ਼ੀ ਹੋਏਗੀ ਸ਼ਾਇਦ ਥੋੜ੍ਹੀ ਮੋਟੀਵੇਸ਼ਨ ਵੀ ਮਿਲ ਜਾਵੇ
ਪਰ ਨਾਲ ਨਾਲ ਯਾਦ ਵੀ ਆਏਗਾ ਵੀ ਅਖੀਰਲਾ ਚੈੱਕ ਆ ਵੀ ਅੱਗੇ ਤੋਂ ਆਉਣਾ ਹੀ ਨਹੀਂ
ਅੱਗੇ ਤੋਂ ਆਉਣਾ ਨਹੀਂ ਪਰ ਨਾਲ ਫਿਰ ਇਹ ਵੀ ਗੱਲ ਆ ਕਿ ਕਾਰਬਨ ਟੈਕਸ ਦੇ ਵਿੱਚ ਜਿਹੜੀ ਬੱਚਤ ਹੋ ਰਹੀ ਆ ਉਹ ਲੋਕਾਂ ਨੂੰ ਰੋਜ਼ਾਨਾ ਖੁਸ਼ੀ ਪ੍ਰਦਾਨ ਕਰ ਰਹੀ ਆ
ਪਲੱਸ ਵਿਜੇ ਜੀ ਇਹ ਜਿਹੜੇ ਪੈਸੇ ਭੇਜੇ ਵੀ ਜਾ ਰਹੇ ਨੇ ਜਿਹੜਾ ਅਖੀਰਲਾ ਚੈੱਕ ਆ ਇਹ ਲੋਕਾਂ ਤੋਂ ਇਕੱਠੇ ਕੀਤਾ ਹੋਇਆ ਟੈਕਸ ਸੋ ਉਹਨੂੰ ਫਿਰ ਰਿਮਿਟ ਹੀ ਕਰ ਰਹੇ ਨੇ ਇੱਕ ਤਰੀਕੇ ਨਾਲ ਉਹ ਵਾਪਸ ਹੀ ਕਰ ਰਹੇ ਨੇ ਜਿਹੜੇ ਪੈਸੇ ਬਣਨੇ ਸੀਗੇ ਸੋ ਇਹ ਕੋਈ ਆਪਣੀ ਜੇਬ 'ਚ ਤਾਂ ਨਹੀਂ ਭੇਜ ਰਹੇ
ਪਰ ਡੈਫੀਸਿਟ ਵੱਧ ਰਿਹਾ
ਡੈਫੀਸਿਟ ਜ਼ਰੂਰ ਵੱਧ ਰਿਹਾ ਪਰ ਉਹ ਭੇਜਣੇ ਹੀ ਪੈਣੇ ਸੀ ਇਹਨਾਂ ਨੂੰ ਮੈਂ ਲੱਗਦਾ ਲੀਗਲ ਰਿਕੁਆਇਰਮੈਂਟ ਵੀ ਹੋਏਗੀ ਸ਼ਾਇਦ ਕਿਉਂਕਿ ਟੈਕਸ ਇਕੱਠਾ ਕੀਤਾ ਸੀ ਉਹ ਵਾਪਸ ਵੰਡਣਾ ਪਏਗਾ
ਸੋ ਵਾਸੂ ਜੀ ਲਿਬਰਲਸ ਦੇ ਪਲਾਨ ਦੇ ਵਿੱਚ ਅਗਲੇ 4 ਸਾਲਾਂ ਦੇ ਵਿੱਚ $130 billion ਦੀ ਨਵੀਂ ਸਪੈਂਡਿੰਗ ਲਾਈਕ ਵੀ ਮੈਂਸ਼ਨਡ ਅਤੇ 4 ਸਾਲ ਦੇ ਵਿੱਚ $225 billion ਨੈਸ਼ਨਲ ਡੈਟ ਦੇ ਵਿੱਚ ਐਡ ਹੋਏਗਾ ਜਿਹੜੀ ਕੰਜ਼ਰਵੇਟਿਵਸ ਵੱਲੋਂ ਆਪਣਾ ਫੁੱਲੀ ਕੋਸਟਡ ਪਲੇਟਫਾਰਮ ਅੱਜ ਸਾਂਝਾ ਕੀਤਾ ਗਿਆ ਉਹਦੇ ਕੁਝ ਵੇਰਵੇ ਜਿਹੜੇ ਆ ਰਹੇ ਨੇ ਉਹਦੇ ਵਿੱਚ $100 billion ਦੀ ਨਵੀਂ ਸਪੈਂਡਿੰਗ ਆ 4 ਸਾਲਾਂ ਦੇ ਵਿੱਚ ਐਜ਼ ਕੰਪੇਅਰ ਟੂ $130 billion ਜਿਹੜੀ ਲਿਬਰਲਸ ਨੇ ਪ੍ਰੋਮਿਸ ਕੀਤੀ ਆ ਅਤੇ ਇਹਦੇ ਵਿੱਚ ਇੱਕ ਇਹ ਵੀ ਦੱਸਿਆ ਗਿਆ ਜਿਹੜੀ ਲਿਸਟ ਆਫ ਪ੍ਰਾਇਓਰਟੀਜ਼ ਨੇ ਉਹਦੇ ਵਿੱਚ ਜੋ ਜੋ ਇਲੈਕਸ਼ਨ ਦੌਰਾਨ ਵਾਅਦੇ ਕੀਤੇ ਗਏ ਨੇ ਨਾ ਬੇਸਿਕਲੀ ਪੀਅਰ ਪੋਲੀਓ ਵੱਲੋਂ ਉਹਦੇ ਵਿੱਚ $100.6 billion ਦਾ ਖਰਚਾ ਆਏਗਾ ਓਵਰ ਦਾ ਨੈਕਸਟ 4 years ਅਤੇ ਭਾਵੇਂ ਕੰਜ਼ਰਵੇਟਿਵ ਨੇ ਗੱਲ ਇਹ ਕਹੀ ਸੀ ਵੀ ਅਸੀਂ ਸਰਕਾਰੀ ਖਰਚੇ ਘਟਾਉਣੇ ਨੇ ਪਰ $106.6 billion ਦਾ ਖਰਚਾ ਆਏਗਾ ਅੱਛਾ ਜਿਹੜੇ ਡੈਫੀਸਿਟਸ ਨੇ ਸੋ 2025-26 ਵਾਸਤੇ ਮੌਜੂਦਾ ਸਾਲ ਵਾਸਤੇ ਲਿਬਰਲਸ ਦਾ ਡੈਫੀਸਿਟ ਕਿੰਨਾ 62.3 ਕੰਜ਼ਰਵੇਟਿਵ ਨੇ ਕਿਹਾ $31.4 billion ਡੈਫੀਸਿਟ ਹੋਏਗਾ 2026-27 ਵਾਸਤੇ ਲਿਬਰਲਸ ਦਾ ਡੈਫੀਸਿਟ ਕਿੰਨਾ ਵਾਸੂ ਜੀ
2026-27 ਵਾਸਤੇ ਹੈ $59 billion $60 billion
ਅਤੇ ਕੰਜ਼ਰਵੇਟਿਵ ਕਹਿ ਰਹੇ ਨੇ $31 billion 2027-28 ਵਾਸਤੇ ਲਿਬਰਲਸ ਦਾ ਕਿੰਨਾ
$55 billion
ਕੰਜ਼ਰਵੇਟਿਵ ਕਹਿ ਰਹੇ ਨੇ $23.6 billion 2028-29 ਵਾਸਤੇ ਲਿਬਰਲਸ ਦਾ ਡੈਫੀਸਿਟ ਪ੍ਰੋਜੈਕਟਡ ਕਿੰਨਾ ਕੋਸਟਡ ਪਲੇਟਫਾਰਮ
$48 billion
ਕੰਜ਼ਰਵੇਟਿਵ ਕਹਿ ਰਹੇ ਨੇ $14.2 billion ਸੋ ਜਿਹਦਾ ਮਤਲਬ ਇਹ ਆ ਕਿ 4 ਸਾਲਾਂ ਦੇ ਵਿੱਚ ਨੈਸ਼ਨਲ ਡੈਟ ਦੇ ਵਿੱਚ ਲਿਬਰਲਸ ਨੇ ਵੀ ਵਾਧਾ ਕਰਨਾ ਕੰਜ਼ਰਵੇਟਿਵ ਨੇ ਵੀ ਵਾਧਾ ਕਰਨਾ ਲਿਬਰਲਸ ਦੇ ਕੋਸਟਡ ਪਲੇਟਫਾਰਮ ਮੁਤਾਬਕ 4 ਸਾਲਾਂ 'ਚ ਐਡ ਹੁੰਦੇ ਨੇ $225 billion ਕੰਜ਼ਰਵੇਟਿਵ ਦੇ ਇਹਨਾਂ ਡੈਫੀਸਿਟਸ ਮੁਤਾਬਕ 4 ਸਾਲਾਂ ਦੇ ਵਿੱਚ ਨੈਸ਼ਨਲ ਡੈਟ 'ਚ ਐਡ ਹੋਣਗੇ $142 billion $142 billion
ਯਾ ਸੋ ਕੰਜ਼ਰਵੇਟਿਵ ਦੇ ਪਲੇਟਫਾਰਮ ਦੇ ਵਿੱਚ ਮੇਨ ਜਿਹੜੀ ਦੇਖਣ ਵਾਲੀ ਗੱਲ ਹੋਏਗੀ ਕਿ ਥਰੂ ਆਊਟ ਦਾ ਕੈਂਪੇਨ ਪੀਅਰ ਪੋਲੀਓ ਕਹਿੰਦੇ ਰਹੇ ਨੇ ਵੀ ਜਿਹੜਾ ਵੀ ਅਸੀਂ $1 ਖਰਚ ਕਰਾਂਗੇ ਉਹਦੇ ਮੁਕਾਬਲੇ ਅਸੀਂ $1 ਤੁਹਾਨੂੰ ਬਚਾ ਕੇ ਵੀ ਦਿਖਾਵਾਂਗੇ
ਜੀ
ਸੋ ਉਹ ਹੁਣ ਦੇਖਣਾ ਹੋਏਗਾ ਕਿ ਜਿਹੜੀ ਕੋਸਟ ਕਟਿੰਗ ਹੈ ਉਹ ਕਿੱਥੋਂ ਕਿੱਥੋਂ ਕੀਤੀ ਉਹਨਾਂ ਨੇ
ਸੋ ਜਿਹੜਾ ਉਹਦਾ ਅਮਾਊਂਟ ਆ ਜੇ ਉਹ ਜ਼ਰੂਰ ਆ ਗਿਆ ਵੀ $23.3 billion ਹੀ ਕੋਸਟ ਕਟਿੰਗ ਹੋਏਗੀ ਓਵਰ ਦਾ ਨੈਕਸਟ 4 years ਅਤੇ ਜਿਹੜੇ ਖਰਚੇ ਨੇ ਆਪਾਂ ਆਲਰੇਡੀ ਗੱਲ ਕਰ ਹੀ ਲਈ ਹੋਈ ਆ ਕਿ ਓਵਰਆਲ ਖਰਚੇ ਤਕਰੀਬਨ $100 billion ਇਨ ਨਿਊ ਸਪੈਂਡਿੰਗ ਆ ਪਰ ਬਚਤਾਂ ਹੋਣੀਆਂ ਨੇ ਸਿਰਫ $23.3 billion ਦੀਆਂ ਹੀ
ਸੋ ਇਹਨੂੰ ਕਿਵੇਂ ਜਸਟੀਫਾਈ ਕਰਨਗੇ ਪੀਅਰ ਪੋਲੀਓ ਇਹ ਦੇਖਣ ਵਾਲੀ ਗੱਲ ਹੋਏਗੀ ਮੇਨ
ਜੀ
ਕਿਉਂਕਿ ਉਹਨਾਂ ਨੂੰ ਮੇਨ ਸਵਾਲ ਇਹੀ ਪੁੱਛਿਆ ਜਾਏਗਾ ਕਿ ਤੁਸੀਂ ਕਿਹਾ ਸੀ ਜਿੰਨੇ ਪੈਸੇ ਖਰਚੋਗੇ ਉਨੇ ਬਚਾ ਕੇ ਵੀ ਦਿਖਾਓਗੇ
ਜੀ
ਵੀ ਹੁਣ ਇਹ ਬਰਾਬਰ ਕਿਉਂ ਨਹੀਂ ਹੈ ਖਰਚੇ ਜ਼ਿਆਦਾ ਕਿਉਂ ਨੇ ਅਤੇ ਕਟਿੰਗ ਜਿਹੜੀ ਕੋਸਟ ਕਟਿੰਗ ਉਹ ਘੱਟ ਕਿਉਂ ਹੈ
ਸੋ ਹਜੇ ਸਿਰਫ ਬਹੁਤ ਬਿਲਕੁਲ ਵਾਸੂ ਜੀ ਬੜੀਆਂ ਪ੍ਰੀਲਿਮੀਨਰੀ ਚੀਜ਼ਾਂ ਨੇ ਜਿਹੜੇ
ਟੱਚ ਹੁਣ ਇਸ ਵੇਲੇ ਅਨਾਊਂਸਮੈਂਟ ਉਹ ਕਰ ਰਹੇ ਨੇ
ਅਨਾਊਂਸਮੈਂਟ ਕਰਦੇ ਪਏ ਨੇ ਟੱਚ ਪੁਆਇੰਟਸ ਨੇ ਕੰਜ਼ਰਵੇਟਿਵ ਪਲੇਟਫਾਰਮ ਦੇ ਅਤੇ ਇਹਦੇ ਜਿਹੜੇ ਬਾਕੀ ਦੇ ਪੂਰੇ ਮੁਕੰਮਲ ਵੇਰਵੇ ਨੇ ਉਹ ਅਸੀਂ ਆਪਣੇ ਆਗਾਮੀ ਪ੍ਰੋਗਰਾਮਸ ਦੇ ਵਿੱਚ ਆਗਾਮੀ ਸੈਗਮੈਂਟਸ ਦੇ ਵਿੱਚ ਤੁਹਾਡੇ ਨਾਲ ਜ਼ਰੂਰ ਸਾਂਝੇ ਕਰਾਂਗੇ ਪਰ ਕੰਜ਼ਰਵੇਟਿਵ ਅਤੇ ਲਿਬਰਲਸ ਦਾ ਜਿਹੜਾ ਕੰਪੇਅਰ ਐਂਡ ਕੋਂਟਰੈਸਟ ਵਾਲਾ ਕੋਸਟਡ ਪਲੇਟਫਾਰਮ ਹੈ ਹੁਣ ਸਾਹਮਣੇ ਆ ਚੁੱਕਾ ਐਨ ਡੀ ਪੀ ਨੇ ਵੀ ਵਾਸੂ ਜੀ ਲਿਬਰਲ ਵਾਲੀਆਂ ਕੁਝ ਹੋਰ ਗੱਲਾਂ ਰਹਿੰਦੀਆਂ ਕਿ ਆਪਾਂ ਚੱਲੀਏ ਅੱਗੇ
ਵੀ ਕੈਨ ਮੂਵ ਔਨ
ਵੀ ਸ਼ੁੱਡ ਮੂਵ ਔਨ ਹੈ ਨਾ ਹੋਰ ਵੀ ਐਨਡੀਪੀ ਦੇ ਉਹਦੀ ਵੀ ਗੱਲ ਕਰ ਲੈਂਦੇ ਹਾਂ ਜੀ ਕੋਸਟਡ ਪਲੈਟਫਾਰਮ ਦੀ ਉਹਨਾਂ ਨੇ ਇਹ ਕਿਹਾ ਵੀ ਅਗਲੇ 4 ਸਾਲਾਂ 'ਚ ਅਸੀਂ $48 billion ਦਾ ਡੈਫੀਸਿਟ ਐਡ ਹੋਏਗਾ ਡੈਫੀਸਿਟ ਸਪੈਂਡਿੰਗ ਹੋਣੀ ਆ ਓਵਰ ਦਾ ਨੈਕਸਟ 4 years ਸੋ ਲਿਬਰਲ ਦੀ ਡੈਫੀਸਿਟ ਸਪੈਂਡਿੰਗ 130 billion ਦੀ ਐਨਡੀਪੀ ਦੀ 48 billion ਕੰਜ਼ਰਵੇਟਿਵ ਦੀ 100 billion ਦੀ ਐਨਡੀਪੀ ਦੀ 48 billion ਦੀ ਪਰ ਐਨਡੀਪੀ ਵੱਲੋਂ ਜਿਹੜਾ ਇੱਕ ਇੰਨੀ ਉਹਨਾਂ ਦਾ ਡੈਫੀਸਿਟ ਇੰਨਾ ਘੱਟ ਕਿਉਂ ਆ ਕਿਉਂਕਿ ਉਹਨਾਂ ਨੇ ਵੈਲਥ ਟੈਕਸ ਪ੍ਰਪੋਜ਼ ਕੀਤਾ ਹੈ ਜਿਹਦੇ ਨਾਲ ਉਹ ਹਰ ਸਾਲ ਦਾ ਕਹਿੰਦੇ ਅਸੀਂ ਐਕਸਟਰਾ $22 billion ਐਕਸਟਰਾ ਰੈਵਨਿਊ ਜਨਰੇਟ ਕਰ ਲਾਂਗੇ
ਸੋ ਇਹ ਆਈਡੀਆ ਨਹੀਂ ਆਇਆ ਲਿਬਰਲਸ ਨੂੰ ਜਾਂ ਕੰਜ਼ਰਵੇਟਿਵਸ ਨੂੰ ਇਦਾਂ ਦਾ ਕੋਈ ਟੈਕਸ ਏਅਰ ਟੈਕਸ ਵਾਟਰ ਟੈਕਸ ਕੋਈ ਇਦਾਂ ਦਾ ਅਨਾਊਂਸ ਕਰ ਦਿੰਦੇ
ਸਾਹ ਦੇ ਟੈਕਸ
ਹਾਂ ਸੋ ਉਹਦੇ ਨਾਲ ਕਹਿੰਦੇ ਵੀ ਸਾਨੂੰ $100 billion ਸਾਲ ਦਾ ਇਕੱਠਾ ਹੋਣਾ
ਜੀ
ਫਿਰ ਉਹਦੇ ਆਧਾਰ ਤੇ ਅਸੀਂ ਆਪਣਾ ਜਿਹੜਾ ਡੈਫੀਸਿਟ ਆ ਡੈਫੀਸਿਟ ਕਾਹਦਾ ਉਹ ਤਾਂ ਹੁਣ ਮਤਲਬ ਸਰਪਲਸ ਹੀ ਹੋਏਗਾ ਸੋ ਇਸ ਤਰ੍ਹਾਂ ਕੀਤਾ ਜਾ ਸਕਦਾ ਸੀ ਪਰ ਐਨਡੀਪੀ ਨੂੰ ਆਈਡੀਆ ਆਇਆ ਕਹਿੰਦੇ ਅਸੀਂ ਜਿਹੜੇ ਸੁਪਰ ਰਿਚ ਨੇ ਉਹਨਾਂ ਦੇ ਉੱਤੇ ਵੈਲਥ ਟੈਕਸ ਲਗਾਵਾਂਗੇ ਜਿਨ੍ਹਾਂ ਦੀਆਂ ਐਸੈਟਸ ਨੇ $10 million ਤੋਂ ਉੱਪਰ ਆ ਰਹੀਆਂ ਉਹਨਾਂ ਦੇ ਉੱਤੇ ਕਹਿੰਦੇ 1% ਟੈਕਸ ਹੋਏਗਾ ਸੋ ਇੱਦਾਂ ਕਰਦਿਆਂ ਕਰਦਿਆਂ ਜਿਹੜੇ $100 million ਤੋਂ ਜ਼ਿਆਦਾ ਐਸੈਟਸ ਵਾਲੇ ਨੇ ਉਹਨਾਂ ਉੱਤੇ 3% ਐਸੈਟਸ ਦੇ ਉੱਤੇ ਟੈਕਸ ਹੋਏਗਾ ਵੈਲਥ ਟੈਕਸ
ਸੋ ਇਹ ਇਨਕਮ ਤੇ ਨਹੀਂ ਹੈਗਾ
ਐਸੈਟਸ ਤੇ
ਐਸੈਟਸ ਦੇ ਉੱਪਰ ਆ ਜੇ ਤੁਹਾਡੇ ਕੋਲ ਪ੍ਰੋਪਰਟੀ ਆ ਕੋਈ ਹੋਰ ਜੋ ਤੁਹਾਡੇ ਐਸੈਟਸ ਨੇ ਇਨਵੈਸਟਮੈਂਟਸ ਨੇ ਉਹਨਾਂ ਦੇ ਉੱਪਰ ਹਰ ਸਾਲ ਜੇ ਕਿਸੇ ਕੋਲ $10 million ਤੱਕ ਦੇ $10 million ਤੋਂ ਉੱਪਰ ਦੇ ਜਿਹੜੇ ਐਸੈਟਸ ਨੇ ਉਹਨਾਂ ਦੇ ਉੱਪਰ 1% ਟੈਕਸ ਹਰ ਸਾਲ ਲੱਗੂ
ਯੈਸ
ਅੱਛਾ ਜੀ
ਤੇ ਜੇ 100 million ਤੋਂ ਜ਼ਿਆਦਾ ਫਿਰ 3%
ਇਹ 3% ਲੱਗੂ
ਤੇ ਜਿਹੜੇ ਕਾਰਪੋਰੇਟ ਪ੍ਰੋਫਿਟਸ ਨੇ $500 million ਤੋਂ ਉੱਪਰ ਵਾਲੇ ਉਹਨਾਂ ਦੇ ਉੱਤੇ ਵੀ ਕਹਿੰਦੇ 2% ਸਰ ਟੈਕਸ ਹੋਏਗਾ ਮਤਲਬ ਐਕਸਟਰਾ ਜਿਹੜਾ ਕੋਈ ਕਾਰਪੋਰੇਟ ਟੈਕਸ ਲੱਗੇਗਾ
ਵਾਧੂ ਓਵਰ ਐਂਡ ਅਬਵ ਦ ਕਰੰਟ ਇਨਕਮ ਟੈਕਸ ਜਿਹੜਾ ਉਹ ਕਾਰਪੋਰੇਟ ਪੇ ਕਰਦੇ
ਤੇ ਕੈਪੀਟਲ ਗੇਨਸ ਟੈਕਸ ਜਿਹੜਾ ਦੋਨੋਂ ਪਾਰਟੀਆਂ ਲਿਬਰਲਸ ਤੇ ਕੰਜ਼ਰਵੇਟਿਵਸ ਕਹਿ ਰਹੇ ਨੇ ਇਨਕਲੂਜਨ ਰੇਟ ਦੇ ਵਿੱਚ ਅਸੀਂ ਵਾਧਾ ਨਹੀਂ ਕਰਾਂਗੇ ਉਹ ਐਨਡੀਪੀ ਵਾਲੇ ਕਹਿੰਦੇ ਸੀ ਉਹਨੂੰ ਰਿਵਾਈਵ ਕਰਾਂਗੇ ਵੀ ਤਾਂ ਜ਼ਰੂਰ ਹੋਣਾ ਚਾਹੀਦਾ
ਜੀ ਹੋਰ ਵੀ ਵਾਸੂ ਜੀ ਕੁਝ ਵਾਅਦੇ ਜਿਹੜੇ ਕਿਉਂਕਿ ਪਿਛਲੇ ਸਮੇਂ ਡਿਊਰਿੰਗ ਦ ਕੈਂਪੇਨ ਉਹ ਕਰਦੇ ਰਹੇ ਨੇ ਪਿਛਲੇ 31 ਦਿਨਾਂ ਦੇ ਵਿੱਚ ਉਹ ਵੀ ਇਸ ਪਲੈਟਫਾਰਮ ਦੇ ਵਿੱਚ ਸ਼ਾਮਿਲ ਕੀਤੇ ਗਏ ਨੇ ਕਿ ਘਰਾਂ ਦੀ ਉਸਾਰੀ ਫੈਮਿਲੀ ਡਾਕਟਰ ਫੋਰ ਐਵਰੀ ਵਨ ਬਾਏ 2030 ਰੋਲਿੰਗ ਆਊਟ ਦਾ ਫਾਰਮਾ ਕੇਅਰ ਡੀਲ ਸੋ ਇਹ ਸਾਰੀਆਂ ਚੀਜ਼ਾਂ ਇਹਦੇ ਵਿੱਚ ਹੈਗੀਆਂ ਨੇ ਪਰ ਵਾਸੂ ਜੀ
ਫਾਰਮਾ ਕੇਅਰ ਦਾ ਇੰਟਰਸਟਿੰਗ ਇਹ ਹੈ ਕਿ ਦੇ ਆਰ ਨਾਟ ਜਸਟ ਲਿਮਿਟਿੰਗ ਇਟ ਟੂ ਡਾਇਬੀਟੀਜ਼ ਐਂਡ ਕੰਟਰਾਸੈਪਟਿਵਸ
ਫੁੱਲ ਕਵਰੇਜ ਅਬਾਊਟ ਫੋਰ 4 ਇਅਰਸ
ਯਾ ਸੋ ਉਹ ਕਹਿ ਰਹੇ ਨੇ ਕਿ ਜਿਹੜੀਆਂ ਅਸੈਂਸ਼ੀਅਲ ਮੈਡੀਸਿਨਸ ਨੇ ਉਹ ਇਸ ਸਾਲ ਦੇ ਅੰਤ ਤੱਕ ਅਸੀਂ ਕਵਰ ਕਰਾਂਗੇ ਤੇ ਜਿਹੜਾ ਫੁੱਲ ਕਵਰੇਜ ਹੈ ਉਹ 4 ਸਾਲਾਂ ਤੋਂ ਬਾਅਦ ਹੋ ਜਾਏਗਾ ਕਿ ਸਾਰੀਆਂ ਦਵਾਈਆਂ
ਸੋ ਹੁਣ
ਸੋਚੋ ਫਿਰ ਡੁਪਲੀਕੇਸ਼ਨ ਕਿੱਦਾਂ ਹੋਏਗੀ
ਸੂਬਿਆਂ ਨੇ
ਸੂਬੇ ਜਿਹੜੇ ਪਲਾਨ ਨੇ ਉਹਨਾਂ ਦਾ ਕੀ ਬਣੇਗਾ ਸੋ
ਜਿਹੜਾ ਬਸ ਇੱਕ ਲਿਬਰਲਸ ਨੇ ਆਪਣੇ ਪਲੈਟਫਾਰਮ ਦੇ ਵਿੱਚ ਗੱਲ ਕੀਤੀ ਹੈ ਨਾ ਕਿ IVF ਦਾ $20,000 ਤੱਕ ਦਾ ਇੱਕ ਸਾਈਕਲ ਇਨਵਿਟਰੋ ਫਰਟੀਲਾਈਜੇਸ਼ਨ ਦਾ ਉਹ ਵੀ ਉਹ ਕਵਰੇਜ ਪ੍ਰਦਾਨ ਕਰਨਗੇ ਉਹਦੇ ਵਿੱਚ ਵੀ ਓਵਰਲੈਪਸ ਹੋਣਗੇ BC ਨੇ ਵੀ ਤਾਂ ਅਜਿਹਾ ਵਾਅਦਾ ਕੀਤਾ ਹੋਇਆ IVF ਦੇ ਵਾਸਤੇ ਫੰਡਿੰਗ ਦੇਣ ਦਾ ਸੋ ਉਹ ਚਲੋ ਦੇਖਦੇ ਹਾਂ ਇਹਦੇ ਵਿੱਚੋਂ ਕਈ ਚੀਜ਼ਾਂ ਤਾਂ ਇਹੋ ਜਿਹੀਆਂ ਨੇ ਨਾ ਪਲੈਟਫਾਰਮ ਪੜ੍ਹ ਕੇ ਇਹ ਲੱਗਦਾ ਦੇਖਣ ਵਾਲੀ ਗੱਲ ਇਹ ਵੀ ਆਉਂਦੇ ਸਾਰ ਪਹਿਲੇ ਸਾਲ ਦੇ ਵਿੱਚ ਕਿਹੜੀਆਂ ਕਿਹੜੀਆਂ ਚੀਜ਼ਾਂ ਲਾਗੂ ਹੋਣਗੀਆਂ ਕਿਉਂਕਿ ਅਕਸਰ ਪਲੈਟਫਾਰਮ ਦੇ ਵਿੱਚ ਕੁਝ ਵਾਅਦੇ ਤਾਂ ਅਜਿਹੇ ਹੁੰਦੇ ਨੇ ਜਿਨ੍ਹਾਂ ਬਾਰੇ ਕਦੇ ਕੁਝ ਕੀਤਾ ਹੀ ਨਹੀਂ ਜਾਂਦਾ ਜਾਂ ਜਿਨ੍ਹਾਂ ਨੂੰ ਫਿਰ ਬੈਕ ਪੋਕਟ ਦੇ ਵਿੱਚ ਰੱਖਿਆ ਜਾਂਦਾ ਜਦੋਂ ਅਗਲੀ ਇਲੈਕਸ਼ਨ ਕੈਂਪੇਨ ਦੁਬਾਰਾ ਮੰਗਣੀ ਸ਼ੁਰੂ ਹੁੰਦੀ ਆ ਫਿਰ ਉਹਨਾਂ ਨੂੰ ਦੁਬਾਰਾ ਤੋਂ ਰਿਵਾਈਵ ਕਰਕੇ ਕਿਹਾ ਦੇਖੋ ਜੀ ਅਸੀਂ ਇੱਥੇ ਕਾਫੀ ਕੰਮ ਕਰ ਲਿਆ ਹੁਣ ਬਾਕੀ ਦਾ ਕੰਮ ਇੱਥੇ ਅਸੀਂ ਤਾਂ ਕਰਾਂਗੇ ਮੁਕੰਮਲ ਤੁਸੀਂ ਸਾਡੀ ਸਰਕਾਰ ਦੁਆਰਾ ਬਣਾਓ
ਤੇ ਇਹਦੇ 'ਚ ਇਹ ਧਿਆਨ ਰੱਖੀਏ ਕਿ ਲਿਬਰਲ ਪਾਰਟੀ ਨੇ ਜਿਵੇਂ ਹੁਣ NDP ਵਾਲਿਆਂ ਨੇ ਕਿਹਾ ਕਿ ਸਾਨੂੰ ਵੈਲਥ ਟੈਕਸ ਤੋਂ ਹੀ ਹਰ ਸਾਲ ਕਿੰਨੇ $22 billion ਇਕੱਠੇ ਹੋ ਜਾਇਆ ਕਰਨੇ ਆ
ਪਰ ਈਅਰ
ਤੇ ਉਸੇ ਤਰ੍ਹਾਂ ਲਿਬਰਲ ਪਾਰਟੀ ਵਾਲੇ ਕਹਿ ਰਹੇ ਨੇ ਕਿ ਕਾਊਂਟਰ ਟੈਰਿਫਸ ਤੋਂ ਸਾਨੂੰ $20 billion ਇਕੱਠੇ ਹੋਣਗੇ ਇਸ ਸਾਲ
ਪਰ ਜਿਹੜੇ ਉਹ ਪੈਸੇ ਨੇ ਉਹ ਇਸਤੇਮਾਲ ਕਰਨੇ ਨੇ ਸਿਰਫ ਤੇ ਸਿਰਫ ਉਹਨਾਂ ਇੰਡਸਟਰੀਜ਼ ਚ ਜਿਹੜੇ ਟੈਰਿਫ ਕਰਕੇ ਇੰਪੈਕਟ
ਬੇਸਿਕਲੀ ਜਿਹੜੇ ਵਾਅਦੇ ਨੇ ਸੋ ਵਾਅਦਿਆਂ ਦੇ ਵਿੱਚ ਉਹੀ ਚੀਜ਼ਾਂ ਨੇ ਨਾ ਕਿ ਵਰਕਰਸ ਦੀ EI ਦੇ ਵਿੱਚ ਐਕਸਪੈਂਸ਼ਨ ਕਰਾਂਗੇ ਇੰਡਸਟਰੀਜ਼ ਨੂੰ ਸਪੋਰਟ ਪੈਕੇਜ ਦੇਵਾਂਗੇ ਸੋ $20 billion ਇਸ ਸਾਲ ਉਹ ਕਾਊਂਟਰ ਟੈਰਿਫਸ ਤੋਂ ਐਕਸਪੈਕਟ ਕਰ ਰਹੇ ਨੇ ਤੇ ਇੰਟਰਸਟਿੰਗ ਗੱਲ ਇਹ ਹੈ ਕਿ 6 ਮਹੀਨੇ ਵਾਸਤੇ ਤਾਂ ਰਾਹਤ ਦਿੱਤੀ ਹੈ ਕਾਊਂਟਰ ਟੈਰਿਫਸ 3 ਮਹੀਨੇ ਵਾਸਤੇ ਰਾਹਤ ਦਿੱਤੀ ਹੋਈ ਆ ਤੇ ਉਸ ਤੋਂ ਬਾਅਦ ਜਿਸ ਤਰ੍ਹਾਂ ਦਾ ਮਾਹੌਲ ਬਣ ਰਿਹਾ ਟੈਰਿਫਸ ਤੇ ਕਾਊਂਟਰ ਟੈਰਿਫਸ ਦਾ ਹੋ ਸਕਦਾ ਕਿ ਇਹ ਟੈਰਿਫਸ ਤੇ ਕਾਊਂਟਰ ਟੈਰਿਫਸ ਰਹਿਣ ਹੀ ਕੋਈ ਨਾ
ਜੀ ਕਿਉਂਕਿ ਅਮਰੀਕਾ ਦੇ ਵਿੱਚ ਵੀ ਕੀ ਸਿਚੁਏਸ਼ਨ ਬਣੀ ਆ ਟਰੰਪ ਨੇ ਕੱਲ ਜਿਹੜੀਆਂ ਕੋਈ ਟਿੱਪਣੀਆਂ ਕੀਤੀਆਂ ਕਰਦੇ ਆ ਗੱਲ ਉਹਦੇ ਬਾਰੇ ਅੱਗੇ ਚੱਲ ਕੇ
ਪਲੈਟਫਾਰਮਸ ਵਿੱਚ ਜਿਹੜੇ ਜਾਰੀ ਕੀਤੇ ਨੇ ਇਹਨਾਂ ਨੇ ਸਾਰਿਆਂ ਨੇ ਇਹਦੀ ਜਿਹੜੀ ਟਾਈਮਿੰਗ ਹੈ ਉਹਦੇ ਨਾਲ ਸੰਬੰਧਿਤ ਜਿਹੜੀ ਸਿਆਸਤ ਹੈ ਤੇ ਜਿਹੜੀ ਪਰਸੈਪਸ਼ਨ ਹੈ ਉਹਦੇ ਬਾਰੇ ਵੀ ਇੱਕ 30 seconds ਗੱਲ ਜ਼ਰੂਰ ਕਰੀਏ ਕਿ ਜਿਸ ਤਰ੍ਹਾਂ ਹੁਣ ਐਡਵਾਂਸ ਪੋਲਿੰਗ ਸ਼ੁਰੂ ਹੋਈ ਸ਼ੁੱਕਰਵਾਰ ਤੋਂ
ਹਾਂਜੀ
ਸੋ ਪਲੈਟਫਾਰਮ ਜਾਰੀ ਕੀਤੇ ਗਏ ਲਿਬਰਲਸ ਤੇ NDP ਵੱਲੋਂ ਸ਼ਨੀਵਾਰ
ਹਾਂਜੀ
ਬਹੁਤ ਸਾਰੇ ਲੋਕ ਕਹਿੰਦੇ ਰਹੇ ਵੀ ਕੰਜ਼ਰਵੇਟਿਵਸ ਦਾ ਪਲੈਟਫਾਰਮ ਕਿੱਥੇ ਹੈ ਵੀ ਕੰਜ਼ਰਵੇਟਿਵਸ ਦਾ ਪਲੈਟਫਾਰਮ ਅਜੇ ਤੱਕ ਆਇਆ ਨਹੀਂ ਤੇ ਐਡਵਾਂਸ ਪੋਲਿੰਗ ਕੱਲ ਸੋਮਵਾਰ ਬੰਦ ਹੋ ਗਈ ਤੇ ਅੱਜ ਮੰਗਲਵਾਰ ਕੰਜ਼ਰਵੇਟਿਵਸ ਆਪਣਾ ਪਲੈਟਫਾਰਮ ਜਾਰੀ ਕਰ ਰਹੇ ਨੇ ਹੁਣ ਕੀ ਇਹਨਾਂ ਵੱਲੋਂ ਇਹ ਸਿਆਣਪ ਕੀਤੀ ਗਈ ਜਾਂ ਇਹ ਨਲੈਕੀ ਕਰ ਗਏ ਨੇ ਕੰਜ਼ਰਵੇਟਿਵਸ ਕਿਉਂਕਿ ਐਡਵਾਂਸ ਪੋਲਿੰਗ ਦੇ ਵਿੱਚ ਕੀ ਕੁਝ ਨੁਕਸਾਨ ਹੋਇਆ ਹੋਏਗਾ ਕੰਜ਼ਰਵੇਟਿਵਸ ਨੂੰ ਇਸ ਗੱਲ ਦਾ ਕਿ ਜੀ ਇਹਨਾਂ ਨੇ ਅਜੇ ਤੱਕ ਕੋਸਟਡ ਪਲੈਟਫਾਰਮ ਹੀ ਜਾਰੀ ਨਹੀਂ ਕੀਤਾ ਤੇ ਲੋਕ ਇਸ ਗੱਲ ਕਰਕੇ ਨਾਰਾਜ਼ ਹੋ ਕੇ ਕੁਝ ਲੋਕ ਲਿਬਰਲਸ ਨੂੰ ਜਾਂ ਐਨਡੀਪੀ ਨੂੰ ਵੋਟ ਪਾ ਗਏ ਹੋਣ, ਪਰ ਦੂਜੇ ਪਾਸੇ ਕੰਸਰਵੇਟਿਵਸ ਦੀ ਕੈਲਕੂਲੇਸ਼ਨ ਸ਼ਾਇਦ ਇਹ ਰਹੀ ਹੋਏਗੀ ਕਿ ਜੇ ਅਸੀਂ ਮੰਗਲਵਾਰ ਆਪਣਾ ਪਲੇਟਫਾਰਮ ਜਾਰੀ ਕਰਦੇ ਹਾਂ ਤਾਂ ਫਿਰ ਉਹਦੇ ਬਾਰੇ ਮੀਡੀਆ ਦੇ ਵਿੱਚ ਐਕਟਿਵਲੀ ਗੱਲਬਾਤ ਹੋਏਗੀ, ਵੀ ਜੇ ਅਸੀਂ ਸ਼ਨੀਵਾਰ ਪਲੇਟਫਾਰਮ ਜਾਰੀ ਕਰ ਦਿੰਦੇ ਲੌਂਗ ਵੀਕਐਂਡ ਆ, ਉਹਦੇ ਬਾਰੇ ਫਿਰ ਮੀਡੀਆ 'ਚ ਬਹੁਤੀ ਗੱਲਬਾਤ ਨਹੀਂ ਹੋਣੀ।
ਐਂਡ ਇਹ ਗੱਲ ਬਿਲਕੁਲ ਸਹੀ ਹੈ ਕਿਉਂਕਿ ਸ਼ਨੀਵਾਰ ਨੂੰ ਵਾਸੂ ਜੀ ਦੇਖੋ ਸੰਡੇ ਈਸਾਈ ਮਤ ਵਾਸਤੇ ਬੜਾ ਇੱਕ ਮਹੱਤਵਪੂਰਨ ਦਿਨ ਸੀ। ਈਸਟਰ ਦੇ ਮੌਕੇ ਜਿਹੜਾ ਚਰਚ ਦੇ ਵਿੱਚ ਈਸਟਰ ਮੈਸ ਹੋਇਆ ਕਰਦਾ ਉੱਥੇ ਸ਼ਰਧਾਲੂ ਬੜੀ ਵੱਡੀ ਗਿਣਤੀ ਦੇ ਵਿੱਚ ਪਹੁੰਚਿਆ ਕਰਦੇ ਨੇ। ਉਹ ਤੋਂ ਬਾਅਦ ਸੋਮਵਾਰ ਦੀ ਛੁੱਟੀ, ਈਸਟਰ ਮੰਡੇ ਸੀ, ਸੋ ਇੱਕ ਇਹ ਕੈਲਕੂਲੇਸ਼ਨ ਰਹੀ ਹੋ ਸਕਦੀ ਆ। ਪਰ ਜਿਹੜਾ ਇੱਕ ਵੱਡਾ ਸਵਾਲ ਆ ਨਾ, ਪਹਿਲਾਂ ਰਿਵਾਇਤ ਕੀ ਰਹੀ, ਇਹ ਕਿਤੇ ਕੋਈ ਲਿਖ ਤਾਂ ਹੈ ਨਹੀਂ ਵੀ ਤੁਸੀਂ ਡਿਬੇਟ ਤੋਂ ਪਹਿਲਾਂ ਆਪਣੇ ਕੋਸਟਡ ਪਲੇਟਫਾਰਮ ਸਾਂਝੇ ਕਰੋ। ਅਸੀਂ ਪਹਿਲਾਂ ਵੀ ਇਹ ਗੱਲ ਕਰਦੇ ਰਹੇ ਹਾਂ, ਐਤਕੀ ਅਜਿਹਾ ਨਹੀਂ ਕੀਤਾ ਗਿਆ। ਮੈਨੂੰ ਤਾਂ ਇਨਫੈਕਟ ਵੀਕਐਂਡ 'ਤੇ ਮੈਨੂੰ ਇਹ ਲੱਗਦਾ ਸੀ ਕਿ ਜਦੋਂ ਅਗਲੇ ਇਲੈਕਸ਼ਨ ਦੇ ਵਿੱਚ ਨਾ, ਭਾਵੇਂ ਉਹ ਸੂਬਾਈ ਇਲੈਕਸ਼ਨ ਹੋਣ ਭਾਵੇਂ ਉਹ ਫੈਡਰਲ ਹੋਵੇ, ਕਿਉਂਕਿ ਪਿਛਲੇ ਸਾਲ ਪ੍ਰੋਵਿੰਸ਼ਲ ਇਲੈਕਸ਼ਨ 'ਚ ਵੀ ਇੰਝ ਹੋਇਆ ਸੀ, ਕੋਸਟਡ ਪਲੇਟਫਾਰਮ ਡਿਬੇਟ ਤੋਂ ਪਹਿਲਾਂ ਸਾਰਿਆਂ ਨੇ ਸਾਂਝੇ ਨਹੀਂ ਸੀ ਕੀਤੇ ਹੋਏ। ਜਿਹੜੇ ਡਿਬੇਟਸ ਕਮਿਸ਼ਨ ਨੇ ਇਹਨਾਂ ਨੇ ਤਿੰਨ ਸ਼ਰਤਾਂ ਰੱਖੀਆਂ ਸੀ, ਚੌਥੀ ਸ਼ਰਤ ਇੱਕ ਇਹ ਵੀ ਰੱਖਦੇ ਜਿਹੜੀ ਕਿ ਪੂਰੀ ਕਰਨੀ ਜ਼ਰੂਰੀ ਹੈ ਹੀ, ਕਿ ਡਿਬੇਟ ਦੇ ਵਿੱਚ ਉਹੀ ਪਾਰਟੀਆਂ ਹਿੱਸਾ ਲੈ ਸਕਣਗੀਆਂ ਜਿਨ੍ਹਾਂ ਨੇ ਡਿਬੇਟ ਤੋਂ ਪਹਿਲਾਂ ਆਪਣਾ ਫੁੱਲੀ ਕੋਸਟਡ ਪਲੇਟਫਾਰਮ ਸਾਂਝਾ ਕੀਤਾ ਹੋਇਆ। ਬਾਕੀ ਸ਼ਰਤਾਂ ਵੀ ਰੱਖੋ ਵੀ ਆਹ ਜਿਹੜੀ ਕੰਡੀਸ਼ਨ ਆ ਇਹ ਨੋਨ ਨੈਗੋਸ਼ੀਏਬਲ ਆ।
ਚੱਕਰ ਇਹ ਹੈ ਕਿ ਅੱਜ ਕੱਲ੍ਹ ਜਿਵੇਂ ਦੇਖੋ ਆਪਣੇ ਪ੍ਰੋਵਿੰਸ਼ੀਅਲ ਇਲੈਕਸ਼ਨ ਵੀ ਹੋਇਆ ਪਿਛਲੇ ਸਾਲ, ਉਹਦੇ ਵਿੱਚ ਵੀ ਪਲੇਟਫਾਰਮ ਜਿਹੜੇ ਇਲੈਕਸ਼ਨ ਤੋਂ 2-4 ਦਿਨ ਪਹਿਲਾਂ ਹੀ ਜਾਰੀ ਕੀਤਾ ਸੀ ਬੀਸੀ ਕੰਜ਼ਰਵੇਟਿਵਸ ਨੇ, ਤੇ ਐਨਡੀਪੀ ਨੇ ਵੀ ਕੋਈ ਬਹੁਤ ਪਹਿਲਾਂ ਨਹੀਂ ਸੀ ਜਾਰੀ ਕਰ ਦਿੱਤਾ। ਸੋ ਉਹਦੇ ਵਿੱਚ ਅੱਜ ਕੱਲ੍ਹ ਰੀਜ਼ਨ ਇਹ ਆ ਸ਼ਾਇਦ ਇਹਦਾ ਕਿ ਜਿਹੜੀ ਇਲੈਕਸ਼ਨ ਕੈਂਪੇਨ ਆ ਉਹ ਸੋਸ਼ਲ ਮੀਡੀਆ ਤੇ ਲੜੀ ਜਾਂਦੀ ਹੈ, ਸੋ ਜੇ ਡਿਬੇਟ ਤੋਂ ਪਹਿਲਾਂ ਹੀ ਫੁੱਲੀ ਕੋਸਟਡ ਪਲੇਟਫਾਰਮ ਆ ਗਿਆ ਉਹਦਾ ਮਤਲਬ ਤੁਹਾਡੇ ਜਿਹੜੇ ਵਾਅਦੇ ਨੇ, ਤੁਹਾਡੇ ਜਿਹੜੇ ਖਰਚੇ ਨੇ ਉਹ ਤੁਸੀਂ ਲੌਕ ਕਰ ਦਿੱਤੇ ਕਿ ਇਸ ਤੋਂ ਉਰੇ ਪਰੇ ਹੋਰ ਕੁਝ ਨਹੀਂ ਹੈ। ਸੋ ਫਿਰ ਤੁਸੀਂ ਡਿਬੇਟ ਤੋਂ ਬਾਅਦ ਕੈਂਪੇਨ ਚ ਕਰਨਾ ਕੀ ਆ? ਸੋ ਸਵਾਲ ਇਹ ਆ, ਅੱਜ ਕੱਲ੍ਹ ਨਵਾਂ ਮਾਲ ਵਿਕਦਾ, ਸੋ ਨਵਾਂ ਵਾਅਦਾ ਰੋਜ਼ ਸਵੇਰੇ ਕੋਈ ਚਾਹੀਦਾ, ਕੋਈ ਨਵਾਂ ਸ਼ਗੂਫਾ, ਕੋਈ ਨਵੇਂ ਬੁਲੇਟ ਪੁਆਇੰਟਸ, ਕੋਈ ਨਵਾਂ ਗ੍ਰਾਫਿਕ, ਕੋਈ ਨਵੀਂ ਵੀਡੀਓ। ਫਿਰ ਉਹ ਜੇ ਡਿਬੇਟ ਤੱਕ ਹੀ ਸਾਰਾ ਕੁਝ ਲੌਕ ਹੋ ਗਿਆ, ਉਸ ਤੋਂ ਬਾਅਦ ਤਾਂ ਫਿਰ ਡਿਬੇਟ ਬੜੀ ਸਟੇਲ, ਬੜੀ ਡਰਾਈ ਹੋ ਜਾਏਗੀ। ਸੋ ਅੱਜ ਕੱਲ੍ਹ ਕਿਉਂਕਿ ਡਿਬੇਟ ਜਿਹੜੀਆਂ ਨੇ ਉਹ ਚੱਲਦੀਆਂ ਇੱਦਾਂ।
ਪਰ ਇੱਕ ਹੋਰ ਵੀ ਚੀਜ਼ ਅਸੀਂ ਦੇਖੀ ਆ ਨਾ ਵਾਸੂ ਜੀ, ਡਿਊਰਿੰਗ ਦੀ ਕੋਰਸ ਆਫ ਦੀ ਕੈਂਪੇਨ ਅੱਜ ਵੀ ਕਈ ਪੁਰਾਣੇ ਜਿਹੜੇ ਵਾਅਦੇ ਆਲਰੇਡੀ ਕਹੇ ਜਾ ਚੁੱਕੇ ਨੇ ਉਹ ਰਿਪੀਟ ਹੋ ਰਹੇ ਨੇ। ਡਿਊਰਿੰਗ ਦਾ ਕੋਰਸ ਆਫ ਦਾ ਕੈਂਪੇਨ ਹਫ਼ਤੇ 10 ਦਿਨ ਬਾਅਦ ਇੱਕ ਸਮਾਂ ਇਹੋ ਜਿਹਾ ਆਉਂਦਾ ਸੀ ਸਾਰੀ ਪਾਰਟੀਆਂ ਵੱਲੋਂ, ਜਿਹਦੇ ਵਿੱਚ ਉਹ ਆਪਣੇ ਪਿਛਲੇ ਦਿਨਾਂ ਦੇ ਵਿੱਚ ਕੀਤੇ ਵਾਅਦੇ ਕੰਪਾਈਲ ਕਰਕੇ ਇੱਕ ਨਵੀਂ ਪ੍ਰੈਸ ਰਿਲੀਜ਼ ਭੇਜ ਦਿੰਦੇ ਸੀ। ਸੋ ਜਿਹੜੀਆਂ ਉਹ ਚੀਜ਼ਾਂ ਲੋਕਾਂ ਨੂੰ ਯਾਦ ਕਰਾਉਣੀਆਂ ਵੀ ਜ਼ਰੂਰੀ ਨੇ, ਪਰ ਨਾਲ ਦੀ ਨਾਲ ਡਿਬੇਟ ਕਿਤੇ ਜ਼ਿਆਦਾ ਸਾਰਥਕ ਹੋ ਸਕਦੀ ਆ ਜੇ ਉਹ ਸਾਰੀਆਂ ਚੀਜ਼ਾਂ ਪਹਿਲਾਂ ਤੋਂ ਹੀ ਇਫ ਦੋਜ਼ ਆਰ ਲੇਡ ਆਊਟ ਪ੍ਰੋਪਰਲੀ ਐਂਡ ਕਲੀਅਰਲੀ, ਕਿਉਂਕਿ ਅਖੀਰਲੇ ਦਿਨਾਂ ਦੇ ਵਿੱਚ ਆਏ ਪਲੇਟਫਾਰਮ ਲੌਂਗ ਵੀਕਐਂਡ 'ਤੇ ਜਾਰੀ ਹੋਏ ਪਲੇਟਫਾਰਮ ਉਹਦੇ ਵਿੱਚ ਜਿਸ ਤਰ੍ਹਾਂ ਦੇ ਨੰਬਰਸ ਨੇ, ਫਿਰ ਵੋਟਾਂ ਨੂੰ ਜਿੰਨਾ ਕੁ ਸਮਾਂ ਵਿੱਚ ਨੂੰ ਰਹਿ ਗਿਆ ਉਹਨੂੰ ਲੈ ਕੇ ਜਿਹੜੀ ਇਹ ਕਹਿ ਲਓ ਇੱਕ ਜਿਹੜੀ ਕ੍ਰੋਸ ਕੁਐਸਚਨਿੰਗ ਹੈ ਨਾ ਫਰੋਮ ਵਨ ਲੀਡਰ ਟੂ ਦੀ ਅਦਰ, ਉਹ ਹੋ ਨਹੀਂ ਪਾਉਂਦੀ।
ਮਤਲਬ ਹੋਣਾ ਤਾਂ ਇੱਦਾਂ ਹੀ ਚਾਹੀਦਾ, ਆਪਟੀਮਮ ਚੀਜ਼ ਤਾਂ ਇਹੀ ਹੈ, ਪਰ ਸੋਸ਼ਲ ਮੀਡੀਆ ਦੇ ਕਰਕੇ ਅੱਜ ਕੱਲ੍ਹ ਸਾਰਾ ਜਿਹੜਾ ਡਾਇਨਾਮਿਕ ਉਹ ਬਦਲ ਗਿਆ
ਜੀ,
ਕਿ ਨਵਾਂ ਮਾਲ ਚਾਹੀਦਾ।
ਹਾਂ ਨਵਾਂ ਮਾਲ ਚਾਹੀਦਾ, ਸਹੀ ਗੱਲ ਆ। ਚਲੋ ਖੈਰ ਵੇਖਦੇ ਹਾਂ ਕੀ ਚੱਲਦਾ, ਪਰ ਹੁਣ ਲੈਸ ਦੈਨ ਸਿਕਸ ਡੇਜ਼ ਟੂ ਗੋ ਫੋਰ ਫਾਈਨਲ ਵੋਟਿੰਗ ਡੇ, ਅਤੇ ਜਿਹੜਾ ਇਹ ਫਾਈਨਲ ਸਟ੍ਰੈਚ ਆਹ ਵੀਕ ਆ ਇਹਦੇ ਵਿੱਚ ਵਾਸੂ ਜੀ ਜਿਹੜੀ ਸਟ੍ਰੈਟਜੀ ਹੈਗੀ ਆ ਪਾਰਟੀਆਂ ਵੱਲੋਂ ਉਹ ਵੀ ਕਿਸ ਹਿਸਾਬ ਦੀ ਅਪਣਾਈ ਜਾ ਰਹੀ ਆ। ਐਨਡੀਪੀ ਵੱਲੋਂ ਇੱਥੇ ਬੀਸੀ ਐਨਡੀਪੀ ਦੇ ਸਰਵਾਈਵਲ ਲਈ ਬੀਸੀ ਬੜਾ ਜ਼ਰੂਰੀ ਆ। ਜਿੰਨੀਆਂ 25 ਸੀਟਾਂ ਸੀਗੀਆਂ ਅੱਧੀਆਂ ਤਾਂ ਉਹ ਬੀਸੀ 'ਚ
ਐਨਡੀਪੀ,
13 ਸੀਟਾਂ ਬੀਸੀ 'ਚ, ਉਹ 'ਚੋਂ ਵੀ 6 ਸੀਟਾਂ ਆਈ ਬਿਲੀਵ ਵੈਨਕੂਵਰ ਆਈਲੈਂਡ 'ਤੇ,
7 ਦੇ ਵਿੱਚੋਂ 6, ਅਤੇ ਜਿਹੜੀ 7ਵੀਂ ਸੀ ਓਲੀਜ਼ਾਬੈਥ ਮੇ ਦੀ ਸੀ,
ਓਲੀਜ਼ਾਬੈਥ ਮੇ ਵਾਲੀ
ਗ੍ਰੀਨ
ਪਾਰਟੀ ਦੀ। ਸੋ ਇਸ ਕਰਕੇ ਐਨਡੀਪੀ ਲਈ ਬ੍ਰਿਟਿਸ਼ ਕੋਲੰਬੀਆ ਬੜਾ ਇੰਪੋਰਟੈਂਟ ਹੈ। ਇਹੀ ਰੀਜ਼ਨ ਹੈ ਕਿ ਪਿਛਲੇ 4 ਦਿਨਾਂ ਤੋਂ ਜਗਮੀਤ ਸਿੰਘ ਇੱਥੇ ਬੀਸੀ ਦੇ ਵਿੱਚ ਹੀ ਹੈਗੇ ਨੇ। ਹੁਣ ਕੁਝ ਪ੍ਰੋਜੈਕਸ਼ਨਸ ਇਹ ਵੀ ਕਹਿੰਦੀਆਂ ਨੇ ਹੋ ਸਕਦਾ ਆਪਣੀ ਰਾਈਡਿੰਗ ਦੇ ਵਿੱਚ ਜਗਮੀਤ ਸਿੰਘ ਆਪਣੀ ਸੀਟ ਵੀ ਨਾ ਜਿੱਤ ਸਕਣ, ਇਹ ਚਲੋ ਹੁਣ 28 ਤਰੀਕ ਨੂੰ ਪਤਾ ਲੱਗੂ। ਪਰ ਇੱਕ ਇੰਟਰਸਟਿੰਗ ਚੀਜ਼ ਦੇਖਣ ਨੂੰ ਮਿਲ ਰਹੀ ਹੈ ਬੀਸੀ ਦੀਆਂ ਕੁਝ ਰਾਈਡਿੰਗਸ ਦੇ ਵਿੱਚ, ਐਨਡੀਪੀ ਵੱਲੋਂ ਜਿਹੜੇ ਕੁਝ ਸਾਈਨਸ ਲਗਾਏ ਗਏ ਨੇ ਕਿ ਬੀਸੀ ਐਨਡੀਪੀ ਬੀਸੀ ਦੇ ਲੋਕ ਐਨਡੀਪੀ ਨੂੰ ਇਸ ਕਰਕੇ ਵੋਟ ਕਰ ਰਹੇ ਨੇ ਤਾਂ ਕਿ ਕੰਜ਼ਰਵੇਟਿਵਸ ਨੂੰ ਰੋਕਿਆ ਜਾ ਸਕੇ। ਸੋ ਬਰਨਬੀ ਦੀਆਂ ਰਾਈਡਿੰਗਸ ਦੇ ਵਿੱਚ ਇਸ ਤਰ੍ਹਾਂ ਦੇ ਜਿਹੜੇ ਬੈਨਰਸ ਨੇ ਉਹ ਲੱਗੇ ਹੋਏ ਨੇ ਉਹਨਾਂ ਕੈਂਡੀਡੇਟਸ ਦੇ ਜਿਹੜੇ ਕੈਂਪੇਨ ਬੋਰਡਸ ਦੇ ਨਾਲ ਜਾਂ ਕੈਂਪੇਨ ਸਾਈਨਸ ਨਾਲ ਜਿਹੜੇ ਕਿ ਐਨਡੀਪੀ ਨਾਲ ਸੰਬੰਧਿਤ ਨੇ, ਕਿ ਜੀ ਬੀਸੀ ਵਾਲੇ ਐਨਡੀਪੀ ਨੂੰ ਇਸ ਕਰਕੇ ਵੋਟ ਕਰ ਰਹੇ ਨੇ ਤਾਂ ਕਿ ਕੰਜ਼ਰਵੇਟਿਵਸ ਨੂੰ ਰੋਕਿਆ ਜਾ ਸਕੇ। ਪਰ ਹੈਰਾਨੀ ਵਾਲੀ ਹੈ, ਇੰਟਰਸਟਿੰਗ ਗੱਲ ਇਹ ਆ ਕਿ ਪੋਲਸ ਦੇ ਵਿੱਚ ਤਾਂ ਲਿਬਰਲਸ ਅੱਗੇ ਜਾਂਦੇ ਦਿਸ ਰਹੇ ਨੇ। ਜਾਂ ਤਾਂ ਕੰਜ਼ਰਵੇਟਿਵਸ ਨੂੰ ਰੋਕਣ ਦਾ ਮਤਲਬ ਤਾਂ ਇਹ ਹੈ ਨਾ ਵੀ ਕੰਜ਼ਰਵੇਟਿਵਸ ਦੀ ਸਰਕਾਰ ਨਾ ਬਣ ਸਕੇ, ਪਰ ਪੋਲਸ ਦੇ ਵਿੱਚ ਤਾਂ ਲਿਬਰਲਸ ਅੱਗੇ ਨੇ।
ਪਰ ਸੰਕੇਤ ਇਹ ਆ ਰਹੇ ਸਨ ਕਿ ਬੀਸੀ ਦੇ ਵਿੱਚ ਜਿਹੜੇ ਐਨਡੀਪੀ ਦੀ ਵੋਟ ਨੂੰ ਖੋਰਾ ਲੱਗ ਰਿਹਾ, ਉਹ ਵੋਟ ਪ੍ਰਾਇਮਰੀਲੀ ਕੰਜ਼ਰਵੇਟਿਵਸ ਨੂੰ ਜਾ ਰਹੀ ਹੈ, ਕਿਉਂਕਿ ਇਸ ਵਾਰ ਪੀਅਰ ਪੋਲੀਅਫ ਨੇ ਵਰਕਰਸ ਵਾਸਤੇ ਬਹੁਤ ਸਾਰੇ ਇਵੈਂਟਸ ਕੀਤੇ ਨੇ, ਉਹ ਸਿੱਧਾ ਸਿੱਧਾ ਯੂਨੀਅਨਸ ਨੂੰ ਜਾ ਜਾ ਕੇ ਯੂਨੀਅਨਸ ਦੇ ਨਾਲ ਕਿੰਨੇ ਸਾਰੇ ਉਹਨਾਂ ਨੇ ਇਵੈਂਟਸ ਕੀਤੇ ਯੂਨੀਅਨ ਲੀਡਰਸ ਦੇ ਨਾਲ, ਬਹੁਤ ਸਾਰੀਆਂ ਕੰਸਟਰਕਸ਼ਨ ਨਾਲ ਸੰਬੰਧਿਤ ਯੂਨੀਅਨਸ ਨੇ ਜਿਨ੍ਹਾਂ ਨੇ ਕੰਸਰਵੇਟਿਵਸ ਨੂੰ ਐਂਡੋਰਸ ਵੀ ਕੀਤਾ ਹੋਇਆ। ਸੋ ਐਨਡੀਪੀ ਨੂੰ ਇੱਦਾਂ ਲੱਗ ਰਿਹਾ ਕਿ ਜਿਹੜੀ ਯੂਨੀਅਨ ਵੋਟ ਹੈ, ਜਿਹੜੀ ਬੀਸੀ ਦੇ ਵਿੱਚ ਖਾਸ ਤੌਰ 'ਤੇ ਵੋਟ ਹੈ, ਉਹ ਕੰਸਰਵੇਟਿਵਸ ਵੱਲ ਜਾ ਰਹੀ ਹੈ। ਸੋ ਉਹਨੂੰ ਰੋਕਣਾ ਚਾਹੁੰਦੇ ਨੇ, ਪਲੱਸ ਦੇ ਵੁੱਡ ਵਾਂਟ ਕਿ ਜੇ ਕੋਈ ਵੋਟ ਲਿਬਰਲ ਨੂੰ ਪੈਂਦੀ ਪੈ ਲੈਣ ਦਿਓ, ਵੀ ਜੇ ਸਰਕਾਰ ਤਾਂ ਐਨਡੀਪੀ ਦੀ ਬਣਨੀ ਨਹੀਂ। ਦੇਖੋ ਇਹ ਹਕੀਕਤ ਹੈ ਕਿ ਜੋ ਪਿਛਲੀ ਵਾਰ ਵੀ 25 ਸੀਟਾਂ ਆਈਆਂ ਸਨ ਤੇ ਇਸ ਵਾਰ ਜੋ ਪੋਲਸ ਦਰਸਾ ਰਹੀਆਂ ਨੇ ਵੀ ਪਿਛਲੀ ਵਾਰ ਨਾਲੋਂ ਵੀ 7-8% ਘੱਟ ਵੋਟ ਪੈਣ ਦੇ ਹੀ ਅਸਾਰ ਨੇ ਐਨਡੀਪੀ ਨੂੰ। ਸੋ ਉਹਨਾਂ ਦੀ ਆਪਣੀ ਸਰਕਾਰ ਬਣਨ ਦੇ ਚਾਂਸਿਸ ਬਹੁਤ ਨਾ ਮਾਤਰ ਨੇ, ਹੈ ਹੀ ਨਹੀਂ। ਸੋ ਜੇਕਰ ਉਹਨਾਂ ਦਾ ਕੋਈ ਬੈਸਟ ਕੇਸ ਸਿਨੈਰੀਓ ਹੈ, ਉਹ ਹੈ ਕਿ ਲਿਬਰਲ ਦੇ ਉਹ ਡਾਂਸਿੰਗ ਪਾਰਟਨਰ ਇੱਕ ਵਾਰ ਫਿਰ ਤੋਂ ਬਣ ਸਕਣ। ਸੋ ਉਹ ਤਾਂ ਚਾਹੁੰਗੇ ਕਿ ਲਿਬਰਲਸ ਨੂੰ ਫਾਇਦਾ ਹੋਵੇ, ਕੰਸਰਵੇਟਿਵਸ ਦੀ ਵੋਟ ਘਟੇ, ਕਿਉਂਕਿ ਜੇ ਕੰਸਰਵੇਟਿਵਸ ਦੀ ਵੋਟ ਵੱਧ ਜਾਂਦੀ ਹੈ ਤੇ ਕਿਸੇ ਤਰੀਕੇ ਕੰਸਰਵੇਟਿਵਸ ਦੀ ਸਰਕਾਰ ਬਣ ਜਾਂਦੀ ਹੈ,
ਐਨਡੀਪੀ ਦਾ ਉਹਨਾਂ ਨੂੰ ਸਮਰਥਨ ਦੇਣਾ, ਉਹਨਾਂ ਦੇ ਨਾਲ ਕਰੂਰਾ ਲੜਨਾ ਬਹੁਤ ਔਖਾ।
ਐਨਡੀਪੀ ਦੀ ਤਾਂ ਫਿਰ ਜਿਵੇਂ ਕਹਿ ਲਓ ਵੀ ਹੋਂਦ ਹੀ ਖਤਮ ਹੋ ਜਾਏਗੀ, ਉਹਨਾਂ ਦੀ ਜਿਹੜੀ ਸਿਗਨੀਫਿਕੈਂਸ ਪਾਰਲੀਮੈਂਟ ਦੇ ਵਿੱਚ ਬਿਲਕੁਲ ਜ਼ੀਰੋ ਹੋ ਜਾਏਗੀ, ਸ਼ੂਨੇ।
ਉਹ ਗਾਣਾ ਤੁਮ ਸੇ ਹੀ ਉਹ ਐਨਡੀਪੀ ਵਾਲੇ ਲਿਬਰਲ ਨੂੰ ਗਾ ਕੇ ਸੁਣਾਉਣਗੇ, ਤੁਮ ਸੇ
ਗਾਣਾ ਸੋਹਣਾ,
ਗਾਣਾ ਬਹੁਤ ਵਧੀਆ, ਇਸ ਸਿਚੁਏਸ਼ਨ ਦੇ ਉੱਪਰ ਵੀ ਟੁੱਕ ਸਕਦਾ। ਹੋਰ ਵੀ ਬਥੇਰੇ ਗਾਣੇ ਹੋਣਗੇ ਜਿਹੜੇ ਇਸ ਸਿਚੁਏਸ਼ਨ ਦੇ ਉੱਪਰ ਲਾਗੂ ਹੋਣਗੇ। ਵਾਸੂ ਜੀ, ਇੰਟਰਨੈਸ਼ਨਲ ਮੋਨਿਟਰੀ ਫੰਡ ਵਾਲਿਆਂ ਨੇ ਜਿਹੜੀ ਅੱਜ ਇੱਕ ਰਿਪੋਰਟ ਸਾਂਝੀ ਕੀਤੀ ਹੈ, ਵਰਲਡ ਇਕਨੋਮਿਕ ਆਊਟਲੁੱਕ, ਇਸੇ ਤਰ੍ਹਾਂ ਦੀ ਰਿਪੋਰਟ ਇਹਨਾਂ ਨੇ ਇੱਕ ਸ਼ੇਅਰ ਕੀਤੀ ਸੀ ਇਨ ਦਾ ਮੰਥ ਆਫ ਜਨਵਰੀ। ਅੱਜ ਇਸ ਉਸ ਜਨਵਰੀ ਵਾਲੀ ਰਿਪੋਰਟ ਨੂੰ ਇੱਕ ਤਰ੍ਹਾਂ ਕਹਿ ਲਓ ਇਹਨਾਂ ਨੇ ਅਪਡੇਟ ਕੀਤਾ, ਅਤੇ ਜਿਹੜੇ ਇਹ ਨੰਬਰਸ ਅੱਜ ਦੇ ਅਪਡੇਟਡ ਨੇ, ਇਹ 4 ਅਪ੍ਰੈਲ ਤੱਕ ਵਿਸ਼ਵ ਆਰਥਿਕਤਾ ਦੇ ਵਿੱਚ ਜਿਹੜੀਆਂ ਵੀ ਗਤੀਵਿਧੀਆਂ ਹੋਈਆਂ, ਸਪੈਸ਼ਲੀ ਟਰੰਪ ਵੱਲੋਂ ਅਪ੍ਰੈਲ ਦੀ ਸ਼ੁਰੂਆਤ ਵਿੱਚ ਲਾਗੂ ਕੀਤੇ ਟੈਰਿਫਸ ਜਿਹੜੇ ਬਾਅਦ ਚਲੋ ਪੌਜ਼ ਹੋਏ 90 ਦਿਨਾਂ ਲਈ, 4 ਅਪ੍ਰੈਲ ਤੱਕ ਜੋ ਜੋ ਕੁਝ ਹੋ ਚੁੱਕਾ ਸੀ ਉਹਨਾਂ ਚੀਜ਼ਾਂ ਨੂੰ ਅਕਾਊਂਟ ਫੋਰ ਕਰਕੇ ਇਹ ਰਿਪੋਰਟ ਤਿਆਰ ਕੀਤੀ ਗਈ ਆ। ਜੇ ਦੋ ਹਰਫੀ ਗੱਲ ਕਰਨੀ ਹੋਵੇ, ਮਕਸਦ ਇਸ ਰਿਪੋਰਟ ਦੇ ਵਿੱਚ ਅਪਡੇਟ ਇਹ ਕਹਿੰਦੀ ਆ ਕਿ ਦੁਨੀਆ ਭਰ ਦੇ ਵਿੱਚ ਵੱਖੋ, ਭਾਵੇਂ ਅਮਰੀਕਾ ਹੈ, ਭਾਵੇਂ ਚਾਈਨਾ ਹੈ, ਭਾਵੇਂ ਉਹ ਯੂਰੋ ਏਰੀਆ ਹੈ, ਭਾਵੇਂ ਉਹ ਕੈਨੇਡਾ ਹੈ ਜਾਂ ਰੈਸਟ ਆਫ ਦਾ ਵਰਲਡ ਆ, ਲਗਭਗ ਸਾਰੇ ਮੁਲਕਾਂ ਦੇ ਵਿੱਚ ਆਰਥਿਕ ਵਿਕਾਸ ਦੇ ਵਿੱਚ ਖੜੋਤ ਆਏਗੀ, ਕਮੀ ਆਏਗੀ ਜਨਵਰੀ ਦੇ ਮੁਕਾਬਲੇ। ਐਗਜ਼ਾਮਪਲ ਜੇ ਅਸੀਂ ਦੇਖੀਏ ਕਿ 2025 ਵਾਸਤੇ ਜਨਵਰੀ 'ਚ ਇਹ ਕਿਹਾ ਗਿਆ ਸੀ ਕਿ ਇਸ ਸਾਲ ਦੁਨੀਆ ਭਰ ਦੇ ਵਿੱਚ ਗਰੋਥ ਹੋਏਗੀ 3.3%, ਜਿਹੜੀ ਅੱਜ ਹੁਣ ਰਿਪੋਰਟ ਸਾਂਝੀ ਕੀਤੀ ਗਈ ਆ ਉਹਦੇ ਵਿੱਚ ਕਿਹਾ ਗਿਆ ਕਿ ਗਲੋਬਲ ਗਰੋਥ ਦੀ ਫੋਰਕਾਸਟ ਹੁਣ 2.8% ਹੋ ਗਈ ਆ, ਮਤਲਬ ਕਿ 50 ਬੇਸਿਸ ਪੁਆਇੰਟਸ ਜਾਂ 0.5% ਦੀ ਉਹਦੇ ਵਿੱਚ ਕਟੌਤੀ ਕੀਤੀ ਗਈ ਹੈ।
ਅਤੇ ਅਗਲੇ ਸਾਲ ਵਾਸਤੇ ਵੀ ਪਹਿਲਾਂ ਜਨਵਰੀ 'ਚ ਇਹ ਪ੍ਰੋਜੈਕਟ ਕਰ ਰਹੇ ਸਨ ਕਿ ਗਲੋਬਲ GDP 3.3% ਵਧੇਗੀ 2026 ਵਿੱਚ, ਉਹ ਵੀ ਹੁਣ ਕਹਿੰਦੇ 3% ਹੀ ਗਰੋਥ ਹੋਣੀ ਹੈ, 3.3% ਨਹੀਂ
ਜੀ।
ਸੋ ਇਹਦੇ ਵਿੱਚ ਵੀ ਕਟੌਤੀ ਕੀਤੀ ਗਈ ਹੈ, ਰਿਵਾਈਜ਼ ਡਾਊਨ ਕੀਤਾ ਗਿਆ ਬੇਸਿਕਲੀ
ਜੀ।
ਇਸੇ ਤਰ੍ਹਾਂ ਵਿਜੇ ਜੀ, ਇਨਫਲੇਸ਼ਨ ਨੂੰ ਲੈ ਕੇ ਵੀ ਇਹਨਾਂ ਨੇ ਕਿਹਾ ਕਿ ਇਨਫਲੇਸ਼ਨ ਵੀ ਹੁਣ ਹੌਲੀ 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 ਹੀ ਘਟੇਗੀ, ਕਿ ਉਹਦੀ ਜਿਹੜੀ ਜਿਹੜਾ ਕਹਿ ਲਓ ਵੀ ਗਿਰਾਵਟ ਆਉਣੀ ਇਨਫਲੇਸ਼ਨ ਦੇ ਵਿੱਚ, ਮਹਿੰਗਾਈ ਦੇ ਵਿੱਚ ਗਿਰਾਵਟ ਦੀ ਦਰ ਘੱਟ ਗਈ ਹੈ।
ਯੈਸ,
ਸੋ ਇਹਦੇ ਵਿੱਚ ਕੀ ਕਹਿ ਰਹੇ ਉਹ, ਕਹਿੰਦੇ ਕਿ 2025 ਦੇ ਵਿੱਚ ਇਨਫਲੇਸ਼ਨ 4.3% ਤੇ ਪਹੁੰਚੇਗੀ, ਤੇ ਫਿਰ 2026 ਦੇ ਵਿੱਚ 3.6% ਤੇ
ਜੀ।
ਅਮਰੀਕਾ ਤੇ ਜਿਹੜੀਆਂ ਹੋਰ ਐਡਵਾਂਸਡ ਇਕਾਨਮੀਜ਼ ਨੇ ਉਹਨਾਂ ਦੇ ਵਿੱਚ ਕਹਿੰਦੇ ਖਾਸਾ ਫਰਕ ਵੇਖਣ ਨੂੰ ਮਿਲੇਗਾ ਇਨਫਲੇਸ਼ਨ ਨੂੰ ਲੈ ਕੇ
ਜੀ।
ਫਿਰ ਵਿਜੇ ਜੀ, ਜਿਹੜੇ IMF ਦੇ ਚੀਫ ਇਕਾਨਮਿਸਟ ਨੇ ਉਹਨਾਂ ਦਾ ਕਹਿਣਾ, ਕਹਿੰਦੇ ਵੀ ਆਰ ਐਂਟਰਿੰਗ ਅ ਨਿਊ ਐਰਾ ਐਸ ਦਾ ਗਲੋਬਲ ਇਕਨੋਮਿਕ ਸਿਸਟਮ ਦੈਟ ਹੈਜ਼ ਓਪਰੇਟਡ ਫੋਰ ਦਾ ਲਾਸਟ 80 ਈਅਰਸ
ਜੀ
ਇਸ ਬਿੰਗ ਰੀਸੈਟ, ਕਿ ਡੋਨਲਡ ਟਰੰਪ ਦੇ ਕਰਕੇ ਇੱਕ ਰੀਸੈਟ ਹੀ ਹੋ ਰਿਹਾ, ਜਿਹੜਾ 80 ਸਾਲਾਂ ਤੋਂ ਜਿਹੜਾ ਸਿਸਟਮ ਬੈਠਿਆ ਹੋਇਆ। ਅੱਛਾ, ਫਿਰ ਇਹਦੇ 'ਚ ਕਹਿ ਰਹੇ ਨੇ ਕਿ US, ਯੂਰਪ, ਚਾਈਨਾ ਸਾਰਿਆਂ ਦੇ ਵਿੱਚ ਗਰੋਥ ਜਿਹੜੀ ਆ ਉਹ ਘਟੇਗੀ। ਫਿਰ
ਜੇ ਕਾਊਂਟਰ ਮੈਜਰਸ ਲਏ ਜਾਂਦੇ ਨੇ ਮੁਲਕਾਂ ਵੱਲੋਂ, ਉਹਦੇ ਉਹਨਾਂ ਨੇ ਜਿਹੜੇ ਇਹ ਨੰਬਰਸ ਨੇ, ਇਹ ਗਰੋਥ ਨੰਬਰਸ ਨੇ, ਇਹਨਾਂ ਨੂੰ ਹੋਰ ਜ਼ਿਆਦਾ ਸਪਰੈਸ ਕਰ ਦੇਣਾ, ਮਤਲਬ ਕਿ ਕਾਊਂਟਰ ਮੈਜਰਸ ਗਰੋਥ ਵਾਸਤੇ ਇੱਕ ਹੋਰ ਵੱਡਾ ਅੜਿੱਕਾ ਬਣਨਗੇ,
ਕਿਉਂਕਿ ਜਿਹੜੇ ਕਾਊਂਟਰ ਟੈਰਿਫਸ ਨੇ ਉਹਨਾਂ ਦੇ ਕਰਕੇ ਇਨਫਲੇਸ਼ਨ ਹੋ ਜਾਣੀ ਉਹਨਾਂ ਮੁਲਕਾਂ ਦੇ ਵਿੱਚ। ਸੋ ਮੀਡੀਅਮ ਟਰਮ ਦੇ ਵਿੱਚ ਕਹਿੰਦੇ ਗਰੋਥ ਪ੍ਰੋਸਪੈਕਟਸ ਜਿਹੜੇ ਨੇ ਵੀ ਅਗਲੇ 5 ਸਾਲਾਂ ਦੇ ਵਿੱਚ ਐਵਰੇਜ 3.2% ਗਲੋਬਲ ਗਰੋਥ ਹੋਏਗੀ। 2000 ਤੋਂ ਲੈ ਕੇ 2019 ਤੱਕ ਜੇ ਅਸੀਂ ਦੇਖੀਏ ਤਾਂ ਐਵਰੇਜ GDP ਜਿਹੜੀ ਵਰਲਡ ਦੀ GDP ਹੈ ਉਹ 3.7% ਤੇ ਗਰੋ ਕਰਦੀ ਰਹੀ ਹੈ
ਉਹਨਾਂ 20 ਸਾਲਾਂ ਦੇ ਵਿੱਚ, ਤੇ ਜੇ ਅਗਲੇ 5 ਸਾਲਾਂ ਦੇ ਵਿੱਚ ਇਨ ਦਿਸ ਸਿਚੁਏਸ਼ਨ 3.2%। ਸੋ ਉਹਦੇ ਵਿੱਚ ਕੋਈ ਬਹੁਤਾ ਵੱਡਾ ਫਰਕ ਨਹੀਂ ਆ, ਪਰ ਵਸੂ ਜੀ ਗੱਲ ਤਾਂ ਇਹ ਹੈ ਕਿ ਜਿਹੜਾ ਗਲੋਬਲ ਟ੍ਰੇਡ ਆ ਉਹਦੇ ਵਿੱਚ ਗਿਰਾਵਟ ਦੀ ਗੱਲ ਕੀਤੀ ਗਈ ਹੈ। ਕੈਨੇਡਾ ਬਾਰੇ ਨੰਬਰ ਦੇ ਵਿੱਚ ਕੀ ਕਹੇ ਨੇ ਉਹਦੇ ਬਾਰੇ,
ਗਲੋਬਲ ਟ੍ਰੇਡ ਬਾਰੇ ਇਹਨਾਂ ਨੇ ਕਿਹਾ, ਕਹਿੰਦੇ ਵੀ ਗਲੋਬਲ ਟ੍ਰੇਡ ਵੈਸੇ ਜਨਵਰੀ 'ਚ ਕਹਿ ਰਹੇ ਸੀ ਕਿ ਇਸ ਸਾਲ 2025 ਦੇ ਵਿੱਚ 3.2% ਗਰੋ ਕਰੇਗੀ ਗਲੋਬਲ ਟ੍ਰੇਡ, ਹੁਣ ਉਹ ਸਿਰਫ 1.7% ਗਰੋ ਕਰੇਗੀ। ਇੱਥੇ ਸਭ ਤੋਂ ਵੱਡੀ ਮਾਰ ਪਈ ਹੈ। ਪਿਛਲੇ ਸਾਲ ਤੋਂ ਦੇ ਮੁਕਾਬਲੇ ਅੱਧੀ ਰਹਿ ਜਾਣੀ ਗਲੋਬਲ ਟ੍ਰੇਡ
ਜੀ
ਜਿਹੜੀ ਗਰੋਥ ਆ
ਜੀ। ਵਾਸੂ ਜੀ, ਜਦੋਂ ਇਹ ਰਿਪੋਰਟ ਇਹਨਾਂ ਨੇ ਜਨਵਰੀ ਸਾਂਝੀ ਕੀਤੀ ਸੀ, ਉਦੋਂ ਕੈਨੇਡਾ ਵਾਸਤੇ ਕਿਹਾ ਗਿਆ ਸੀ ਕਿ ਕੈਨੇਡਾ ਦੇ ਵਿੱਚ ਜਿਹੜੀ ਗਰੋਥ ਹੈਗੀ ਆ 2025 ਅਤੇ 2026 ਦੇ ਵਿੱਚ 2% ਦੀ ਹੋਏਗੀ, ਪਰ ਉਹਨੂੰ ਵੀ ਹੁਣ ਰਿਵਾਈਜ਼ ਡਾਊਨ ਕੀਤਾ ਗਿਆ। IMF ਦੀ ਇਸ ਲੇਟੈਸਟ ਵਰਲਡ ਇਕਨੋਮਿਕ ਆਊਟਲੁੱਕ ਮੁਤਾਬਕ ਕੈਨੇਡਾ ਦੀ ਇਕੋਨਮੀ ਦੇ ਵਿੱਚ ਇਸ ਸਾਲ ਹੁਣ 2% ਵਾਧਾ ਨਹੀਂ, ਸਗੋਂ 1.4% ਦਾ ਵਾਧਾ ਹੋਏਗਾ, ਅਤੇ 2026 ਦੇ ਵਿੱਚ ਵੀ 2% ਵਾਧਾ ਨਹੀਂ, 1.6% ਦਾ ਵਾਧਾ ਹੋਏਗਾ।
ਮੈਕਸੀਕੋ ਦੀ ਇਕੋਨਮੀ ਰਿਸੈਸ਼ਨ ਵਿੱਚ ਚਲੀ ਜਾਏਗੀ ਇਸ ਸਾਲ। 1.4% ਪਹਿਲਾਂ ਕਹਿੰਦੇ ਸੀ ਗਰੋਥ ਹੋਣੀ ਹੈ, ਹੁਣ 0.3% ਕੰਟਰੈਕਸ਼ਨ ਹੋਣੀ ਹੈ
ਜੀ।
ਤੇ ਇਸੇ ਤਰ੍ਹਾਂ ਅਗਲੇ ਸਾਲ ਕਹਿੰਦੇ 1.4% ਗਰੋਥ ਹੋਏਗੀ। ਸੋ ਇਸ ਸਾਲ ਰਿਸੈਸ਼ਨ ਜਾ ਕੇ ਦੇ ਵਿਲ ਬਾਊਂਸ ਬੈਕ। ਵਿਜੇ ਜੀ, ਜੇ ਅਮਰੀਕਾ ਦੀ ਆਪਾਂ ਦੇਖੀਏ, ਅਮਰੀਕਾ ਦੇ ਵਿੱਚ ਆਡਸ ਆਫ ਰਿਸੈਸ਼ਨ ਦਿਸ ਈਅਰ
ਵੱਧ ਗਏ ਨੇ,
ਪਹਿਲਾਂ 25% ਸੀਗੇ, ਹੁਣ ਉਹ ਵੱਧ ਕੇ 37% ਹੋ ਗਏ ਨੇ ਕਿ ਅਮੈਰੀਕਨ ਇਕੋਨਮੀ, US ਇਕੋਨਮੀ ਇਸ ਸਾਲ 37% ਚਾਂਸ ਆ, ਮੋਰ ਦੈਨ 1/3 ਕਿ ਰਿਸੈਸ਼ਨ ਵਿੱਚ ਜਾ ਸਕਦੀ ਹੈ। ਅਮਰੀਕਾ ਦੀ ਗਰੋਥ ਰੇਟ ਪਹਿਲਾਂ ਜਨਵਰੀ ਵਿੱਚ ਇਹ ਪ੍ਰੋਜੈਕਟ ਕਰ ਰਹੇ ਸੀ 2.7%, ਹੁਣ ਕਹਿੰਦੇ 1.8% ਹੋਏਗੀ ਗਰੋਥ। ਪਿਛਲੇ ਸਾਲ 2.8% ਗਰੋਥ ਸੀ
ਜਿਹੜੀ ਕਿ ਲੌਕਡ ਇਨ ਆ, ਜਿਹੜੇ ਕਿ ਨੰਬਰ ਜਿਸ ਗੱਲ ਦੀ ਉਹ ਪ੍ਰੋਜੈਕਸ਼ਨ ਨਹੀਂ ਸੀ, ਦੀ ਐਕਚੁਅਲ ਗਰੋਥ।
ਇਸ ਸਾਲ 1.8% ਹੋਏਗੀ, ਤੇ ਅਗਲੇ ਸਾਲ ਜਿਵੇਂ ਹੁਣ ਮੈਕਸੀਕੋ ਦੀ ਇਕੋਨਮੀ ਇਸ ਸਾਲ ਥੱਲੇ ਜਾ ਕੇ ਅਗਲੇ ਸਾਲ ਬਾਊਂਸ ਬੈਕ ਕਰ ਰਹੀ ਹੈ
ਜੀ,
ਅਮਰੀਕਾ ਦੀ ਇਕੋਨਮੀ ਇਸ ਸਾਲ 1.8% ਗਰੋ ਕਰੇਗੀ, ਅਗਲੇ ਸਾਲ 1.7%, ਮਤਲਬ ਕੋਈ ਬਾਊਂਸ ਬੈਕ ਵੀ ਨਹੀਂ ਹੋ ਰਿਹਾ ਉਹਨਾਂ ਦਾ ਨੈਕਸਟ ਈਅਰ।
ਬਸ ਜੀ, ਅਮਰੀਕਾ ਵਿੱਚ ਨਾ ਇਸ ਵੇਲੇ ਪ੍ਰੋਬਲਮ ਕੀ ਹੋ ਗਈ ਆ, ਆਮ ਤੌਰ 'ਤੇ ਜਦੋਂ ਕਦੇ ਵੀ ਦੁਨੀਆਂ 'ਚ ਅਸੀਂ ਵੇਖਿਆ ਕਿ ਜੇ ਕੋਈ ਫਾਈਨੈਂਸ਼ੀਅਲ ਟਰਮੋਇਲ ਆਉਂਦੀ ਹੈ ਨਾ, ਜਿਹੜੇ ਇਨਵੈਸਟਰਸ ਨੇ ਉਹ ਅਮੈਰੀਕਨ ਲੌਂਗ ਟਰਮ ਐਸੈਟਸ ਖਰੀਦਣ ਵੱਲ ਗ੍ਰੈਵੀਟੇਟ ਕਰਦੇ ਨੇ, ਅਮੈਰੀਕਨ ਟ੍ਰੈਜਰੀਜ਼ ਖਰੀਦੀਆਂ ਜਾਂਦੀਆਂ, ਅਮੈਰੀਕਨ ਜਿਹੜੀਆਂ ਸਰਕਾਰ ਵੱਲੋਂ ਇਸ਼ੂ ਕੀਤੇ ਜਾਂਦੇ ਬੌਂਡਸ ਨੇ ਉਹ ਖਰੀਦੇ ਜਾਂਦੇ ਨੇ। ਐਤਕੀ ਪੁੱਠਾ ਹੋ ਰਿਹਾ, ਐਤਕੀ ਜਿਹੜਾ ਅਮੈਰੀਕਨ ਐਸੈਟ ਦਾ ਵੀ ਇੱਕ ਸੇਫ ਹੈਵਨ ਵਾਲਾ ਸਟੈਟਸ ਆ, ਉਹਨੂੰ ਬਹੁਤ ਵੱਡੀ ਢਾਹ ਲੱਗੀ ਆ। ਸਗੋਂ ਅਸੀਂ ਪਿਛਲੇ ਦਿਨਾਂ 'ਚ ਵੀ ਗੱਲ ਕੀਤੀ ਕਿ ਦੁਨੀਆ ਭਰ ਦੇ ਵਿੱਚ ਇਨਵੈਸਟਰਸ ਹੁਣ, ਈਵਨ US ਇਨਵੈਸਟਰਸ ਵੀ ਜਿਹੜੀਆਂ ਅਮੈਰੀਕਨ ਟ੍ਰੈਜਰੀਜ਼ ਉਹਨਾਂ ਨੂੰ ਸਗੋਂ ਵੇਚਦੇ ਪਏ ਨੇ, ਉਹਨਾਂ ਨੂੰ ਜੇ ਸਸਤੇ ਭਾਅ ਵੀ ਕੱਢ ਸਕਦੇ ਨੇ ਵੀ ਜਿੰਨੇ ਪੈਸੇ 'ਚੋਂ ਨਿਕਲਦੇ ਨੇ ਕੱਢ ਲਓ, ਤਾਂਹੀਓ ਬੌਂਡ ਯੀਲਡਸ ਵੱਧ ਗਈਆਂ। ਅਮਰੀਕਾ ਵਿੱਚ ਬੌਂਡ ਯੀਲਡਸ ਵਧੀਆਂ, ਉਹਦਾ ਅਸਰ ਇੱਥੇ ਸਾਨੂੰ ਕੈਨੇਡਾ ਦੇ ਵਿੱਚ ਵੀ ਦੇਖਣ ਨੂੰ ਮਿਲਿਆ ਪਿਛਲੇ ਦਿਨੀ, ਬੌਂਡ ਯੀਲਡਸ ਦੇ ਵਿੱਚ ਇੱਥੇ ਵੀ ਵਾਧਾ ਹੋ ਰਿਹਾ, ਜਿਹਦਾ ਮਤਲਬ ਇਹ ਆ ਕਿ ਜਿਹੜੇ ਫਿਕਸਡ ਮੌਰਗੇਜ ਰੇਟਸ ਨੇ ਉਹਨਾਂ ਨੇ ਵੱਧ ਜਾਣਾ। ਡੋਨਲਡ ਟਰੰਪ ਨੇ ਨਿਸ਼ਾਨਾ ਇਸ ਵੇਲੇ ਸਾਧਿਆ ਹੋਇਆ ਆਪਣੀਆਂ ਇੰਨੀਆਂ ਇਹਨਾਂ ਆਪਹੁਦਰੀਆਂ ਦਾ, ਕਿਸੇ ਨਾ ਕਿਸੇ ਨੂੰ ਬਲੇਮ ਤਾਂ ਦੇਣਾ ਹੀ ਆ, ਉਹ ਬਲੇਮ ਦੇ ਰਹੇ ਨੇ ਜਰੋਮ ਪਾਵਲ ਨੂੰ, ਜਿਹੜੇ ਕਿ ਫੈਡਰਲ ਰਿਜ਼ਰਵ ਦੇ ਚੇਅਰ ਨੇ। ਉਹਨਾਂ ਨੇ ਕੱਲ੍ਹ ਸੋਸ਼ਲ ਮੀਡੀਆ 'ਤੇ ਟਵੀਟ ਜਾਂ ਇੱਕ ਪੋਸਟ ਕੀਤੀ ਆ ਨਾ, ਮਿਸਟਰ ਟੂ ਸਲੋ ਦ ਲੂਜ਼ਰ, ਇੱਦਾਂ ਦੀਆਂ ਗੱਲਾਂ ਉਹਨਾਂ ਨੇ ਜਰੋਮ ਪਾਵਲ ਵਾਸਤੇ ਵਰਤੀਆਂ। ਮਕਸਦ ਕੀ ਆ ਕਿ ਜਰੋਮ ਪਾਵਲ ਵਿਆਜ ਦਰ ਦੇ ਵਿੱਚ ਕਟੌਤੀ ਕਰ ਦੇਣ। ਉਹਨੇ ਕਿਹਾ ਜੇ ਇਹਨਾਂ ਨੇ ਵਿਆਜ ਦਰ ਦੇ ਵਿੱਚ ਕਟੌਤੀ ਨਾ ਕੀਤੀ ਤਾਂ ਫਿਰ ਅਮੈਰੀਕਨ ਆਰਥਿਕਤਾ ਨੂੰ ਬਹੁਤ ਵੱਡੇ ਨੁਕਸਾਨ ਹੋਣਗੇ, ਪਰ ਵਿਆਜ ਦਰ ਦੇ ਵਿੱਚ ਜੇ ਕਟੌਤੀ ਇਸ ਵੇਲੇ ਸੈਂਟਰਲ ਬੈਂਕ ਕਰ ਦਿੰਦਾ ਤਾਂ ਆਲਰੇਡੀ ਟੈਰਿਫਸ ਕਰਕੇ ਜਿਹੜੀ ਇੱਕ ਐਕਸਪੈਕਟੇਸ਼ਨ ਬਣੀ ਹੋਈ ਆ ਕਿ ਮਹਿੰਗਾਈ ਦਰ ਦੇ ਵਿੱਚ ਵਾਧਾ ਹੋਏਗਾ, ਉਹਨੇ ਹੋਰ ਜ਼ਿਆਦਾ ਉਸ ਪ੍ਰੋਬਲਮ ਨੂੰ ਫਿਊਲ ਕਰ ਦੇਣਾ।
IMF ਨੇ ਆਪਣੀ ਰਿਪੋਰਟ ਦੇ ਵਿੱਚ ਲਿਖਿਆ ਕਿ ਇਸ ਸਾਲ ਅਮਰੀਕਾ ਦੇ ਵਿੱਚ ਇਨਫਲੇਸ਼ਨ 3% ਤੱਕ ਪਹੁੰਚ ਜਾਣੀ ਹੈ, 3%, ਤੇ ਇਸ ਮਾਹੌਲ ਦੇ ਵਿੱਚ ਡੋਨਲਡ ਟਰੰਪ ਜਰੋਮ ਪਾਵਲ ਨੂੰ ਕਹਿ ਰਹੇ ਨੇ ਕਿ ਇੰਟਰਸਟ ਰੇਟ ਘਟਾ ਦਿਓ।
ਅੱਛਾ, ਆਮ ਤੌਰ 'ਤੇ ਜਦੋਂ ਕਦੇ ਵੀ ਇੰਟਰਸਟ ਰੇਟ ਦੇ ਵਿੱਚ ਕਟੌਤੀ ਦੀ ਗੱਲ ਹੋਵੇ ਨਾ, ਸਟਾਕ ਮਾਰਕੀਟ ਉਹਨੂੰ ਬੜਾ ਵਧੀਆ ਵੈਲਕਮ ਕਰਦੀ ਆ, ਕਿਉਂਕਿ ਜੇ ਸੈਂਟਰਲ ਬੈਂਕ ਦਾ ਰੇਟ ਘੱਟਦਾ, ਲੋਕ ਸਟਾਕ ਮਾਰਕੀਟ ਦੇ ਵਿੱਚ ਜ਼ਿਆਦਾ ਗੇਨਸ ਦੀ ਭਾਲ ਦੇ ਵਿੱਚ ਆਉਣਗੇ। ਘੱਟ ਇੰਟਰਸਟ ਰੇਟ ਦਾ ਮਤਲਬ ਇਹ ਵੀ ਹੈ ਕਿ ਵੱਡੀਆਂ ਕੰਪਨੀਆਂ ਨੇ, ਜਿਹੜੀ ਬਿਜ਼ਨਸਿਸ ਨੇ ਇਨਵੈਸਟਮੈਂਟ ਕਰਨੀ, ਉਹਨਾਂ ਵਾਸਤੇ ਕੋਸਟ ਆਫ ਬੋਰੋਇੰਗ ਘੱਟ ਜਾਂਦੀ ਆ। ਪਰ ਟਰੰਪ ਦੀਆਂ ਕੱਲ੍ਹ ਦੀਆਂ ਟਿੱਪਣੀਆਂ ਕਰਕੇ ਮਾਰਕੀਟ ਬਹੁਤ ਬੁਰੀ ਤਰ੍ਹਾਂ ਮੁੱਦੇ ਮੁੱਦ ਡਿੱਗ ਗਈ ਸੀ। ਉਹਦਾ ਰੀਜ਼ਨ ਕੀ ਆ ਕਿ ਜਿਹੜੀ ਆਹ ਇੱਕ ਇੰਟਰਫੇਰੈਂਸ ਹੈ ਨਾ ਸਰਕਾਰ ਦੀ ਫੈਡਰਲ ਰਿਜ਼ਰਵ ਦੇ ਕੰਮ ਕਾਜ ਦੇ ਵਿੱਚ, ਉਹਨੂੰ ਵੀ ਮਾਰਕੀਟਸ ਅਤੇ ਜਿਹੜੇ ਇਨਵੈਸਟਰਸ ਨੇ ਕੋਈ ਬਹੁਤਾ ਪਸੰਦ ਨਹੀਂ ਕਰਦੇ, ਕਿਉਂਕਿ ਇਹ ਇਤਿਹਾਸ ਇਸ ਗੱਲ ਦਾ ਗਵਾਹ ਕਿ ਜਿਹੜੀਆਂ ਕੰਟਰੀਜ਼ ਦੇ ਵਿੱਚ ਗਵਰਨਮੈਂਟ ਅਤੇ ਸੈਂਟਰਲ ਬੈਂਕ, ਜਿੱਥੇ ਸੈਂਟਰਲ ਬੈਂਕ ਇੰਡੀਪੈਂਡੈਂਟ ਆ, ਜਿੱਥੇ ਸੈਂਟਰਲ ਬੈਂਕ ਦੇ ਵਿੱਚ ਸਰਕਾਰ ਦੀ ਦਖਲ ਅੰਦਾਜ਼ੀ ਨਹੀਂ ਆ, ਉੱਥੇ ਇਨਫਲੇਸ਼ਨ ਨੂੰ ਕਾਬੂ ਕਰਨਾ ਬਿਹਤਰ ਰਿਹਾ ਕਰਦਾ, ਕਿਉਂਕਿ ਪੋਲੀਟੀਕਲ ਕੰਪਲਸ਼ਨਸ ਮੋਨਿਟਰੀ ਪਾਲਿਸੀ ਦੇ ਡਿਸੀਜਨਸ ਨੂੰ ਇਨਫਲੂਐਂਸ ਨਹੀਂ ਕਰਦੀਆਂ। ਪਰ ਜੇ ਟਰੰਪ ਜਰੋਮ ਪਾਵਲ ਨੂੰ ਫਾਇਰ ਕਰਕੇ ਆਪਣਾ ਕੋਈ ਚਹੇਤਾ ਉੱਥੇ ਇੰਸਟਾਲ ਕਰ ਦਿੰਦੇ ਨੇ, ਜੇ ਉਹਦੇ ਵਿੱਚ ਕਾਮਯਾਬ ਹੋ ਜਾਂਦੇ ਨੇ, ਤਾਂ ਉਸਨੇ US ਦੀ ਜਿਹੜੀ ਇੱਕ ਜਿਹੜੀ ਉਹ ਸੈਗਰੀਗੇਸ਼ਨ ਹੈ ਨਾ ਫਿਸਕਲ ਅਤੇ ਮੋਨਿਟਰੀ ਪਾਲਿਸੀ ਦੀ, ਉਹਨੂੰ ਜਦੋਂ ਉਹਦਾ ਮਿਲਗੋਭਾ ਹੋ ਗਿਆ, ਉਹਨੇ ਮਾਰਕੀਟਸ ਨੂੰ ਹੋਰ ਜ਼ਿਆਦਾ ਮੁਸ਼ਕਲਾਂ 'ਚ ਪਾ ਦੇਣਾ। ਦਿਸ ਵਾਜ਼ ਦਾ ਰੀਜ਼ਨ ਵਾਸਤੇ ਜੀ, ਕੱਲ੍ਹ ਸੋਨਾ ਐਟ $1.3500 US ਉਹਦੀ ਕੀਮਤ ਕ੍ਰੋਸ ਕਰ ਗਈ ਸੀ।
ਯਾ ਬਿਲਕੁਲ, ਸੋ ਕੈਨੇਡੀਅਨ ਇਕੋਨਮੀ, ਸੋ ਇਹ ਕਹਿ ਰਹੇ ਨੇ 1.4% ਗਰੋ ਕਰਨੀ ਇਸ ਸਾਲ, ਜਿਹਨੂੰ ਅਸੀਂ ਕੰਪੇਅਰ ਕਰੀਏ ਬਾਕੀ ਮੁਲਕਾਂ ਦੇ ਨਾਲ, ਅਸੀਂ ਫਿਰ ਵੀ ਬਿਹਤਰ ਸਥਿਤੀ ਦੇ ਵਿੱਚ ਹੈਗੇ ਹਾਂ। ਜਰਮਨੀ ਦੀ ਇਕੋਨਮੀ ਇਸ ਸਾਲ ਕਹਿੰਦੇ ਗਰੋ ਹੀ ਨਹੀਂ ਕਰਨੀ, 0% ਤੇ ਰਹੇਗੀ। ਜਨਵਰੀ ਵਿੱਚ 0.3% ਦੀ ਗਰੋਥ ਪ੍ਰੋਸਪੈਕਟ ਸੀ ਜਰਮਨੀ ਵਾਸਤੇ, ਉਹਨਾਂ ਨੂੰ ਘਟਾ ਕੇ 0% ਕਰ ਦਿੱਤਾ ਗਿਆ। ਯੂਕੇ ਦੀ ਇਕਾਨਮੀ 1.1% ਗਰੋ ਕਰੇਗੀ, ਸੋ ਯੂਕੇ ਤੋਂ ਵੀ ਬਿਹਤਰ ਆ। ਜਪਾਨ ਦੀ ਇਕਾਨਮੀ 0.5% ਗਰੋ ਕਰੇਗੀ ਅਤੇ ਚਾਈਨਾ ਜੋ ਕਿ ਇੱਕ ਤੁਹਾਨੂੰ ਪਤਾ ਹੀ ਹੈ ਕਿ ਉਹ ਡਿਵੈਲਪਿੰਗ ਇਕਾਨਮੀ ਆਪਣੇ ਆਪ ਨੂੰ ਕਹਿੰਦੇ, ਉਹਨਾਂ ਦਾ ਜਿਹੜਾ ਗਰੋਥ ਰੇਟ ਆ ਉਹ ਸਾਡੇ ਤੋਂ 3-4-5 ਗੁਣਾ ਜ਼ਿਆਦਾ ਹੋਇਆ ਕਰਦਾ। ਸੋ 4.6% ਉਹਨਾਂ ਦੀ ਗਰੋਥ ਪ੍ਰੋਸਪੈਕਟ ਸੀ 2025 ਦੇ ਵਿੱਚ, ਉਹਨੂੰ ਵੀ ਰਿਵਾਈਜ਼ ਡਾਊਨ ਕਰਕੇ 4% ਤੇ ਲੈਂਦਾ IMF ਨੇ। ਸੋ ਚਾਈਨਾ ਵੀ ਪ੍ਰਭਾਵਿਤ ਹੋਏਗਾ, ਸਾਰੀ ਵਿਸ਼ਵ ਦੇ ਵਿੱਚ ਕਹਿ ਲਓ ਜਿਹੜਾ ਆਪਾਂ ਕਹਿੰਦੇ ਨਾ ਥੱਲੀ ਮਚਾਤੀ, ਅੰਕੜੇ ਵੀ ਉਹ ਚੀਜ਼ ਜਿਹੜੀ ਆ ਉਹਨੂੰ ਬਿਆਨ ਕਰ ਰਹੇ ਨੇ।
ਬਸ ਜੀ, ਅਮਰੀਕਨ ਡਾਲਰ ਦੀ ਵੈਲਿਊ ਡਿੱਗ ਰਹੀ ਹੈ, ਸੋਨਾ ਮਹਿੰਗਾ ਹੁੰਦਾ ਪਿਆ ਅਤੇ ਬਿਟਕੋਇਨ ਦੁਬਾਰਾ ਤੋਂ 90,000 US ਦਾ ਅੰਕੜਾ ਪਾਰ ਕਰ ਚੁੱਕਿਆ, ਜਿਹੜਾ ਕੁਝ ਦਿਨ ਪਹਿਲਾਂ ਤੱਕ 75,000 'ਤੇ ਆ ਗਿਆ ਸੀ। ਸੋ ਇਹ ਸਾਰੇ ਸੰਕੇਤ ਕਿਹੜੇ ਪਾਸੇ ਨੂੰ ਨੇ ਕਿ ਜਿਹੜੇ ਹੁਣ ਸੇਫ ਹੇਵਨ ਐਸੈਟ ਕਿਹਨੂੰ ਮੰਨਿਆ ਜਾਣਾ, ਜਦੋਂ ਇੱਕ ਆਹ ਏਜ ਓਲਡ ਮੈਟਲ ਸੋਨੇ ਵੱਲ ਲੋਕ ਜਾਂਦੇ ਨੇ, ਇਨਵੈਸਟਰ ਜਾਂਦੇ ਨੇ, ਉਹ ਆਪਣੇ ਆਪ ਦੇ ਵਿੱਚ ਆਰਥਿਕਤਾ ਦੇ ਵਿੱਚ ਮੰਦਵਾੜੇ ਦਾ ਸੰਕੇਤ ਹੋਇਆ ਕਰਦਾ ਜਾਂ ਆਰਥਿਕਤਾ ਨੂੰ ਲੈ ਕੇ ਕੰਸਰਨ ਦਾ ਸੰਕੇਤ ਹੋਇਆ ਕਰਦਾ। ਇਹ ਗੋਲਡਮੈਨ ਸੈਕਸ ਵਾਲਿਆਂ ਦੀ ਰਿਪੋਰਟ ਹੈ ਕਿ ਇਸ ਬਾਏ ਦਾ ਮਿਡਲ ਆਫ ਦਿਸ ਈਅਰ ਇਹ ਵੀ ਹੋ ਸਕਦਾ ਕਿ ਸੋਨਾ $4,000 ਨੂੰ ਟੱਚ ਕਰ ਜਾਵੇ। ਇੱਕ ਵਿਊ ਪੁਆਇੰਟ ਇਹ ਆ, ਦੂਜਾ ਵਿਊ ਪੁਆਇੰਟ ਇਹ ਆ ਕਿ ਹੁਣ ਗੋਲਡ ਦੀ ਪ੍ਰਾਈਸ ਇਟਸ ਰਾਈਪ ਫੋਰ ਕਰੈਕਸ਼ਨ, ਕਿਉਂਕਿ ਜਿਵੇਂ ਆਪਾਂ ਸਟੋਕਸ ਦੇ ਵਿੱਚ ਸੁਣਦੇ ਹਾਂ ਨਾ, ਓਵਰ ਸੋਲਡ ਔਰ ਓਵਰ ਬੋਟ, ਵੀ ਲੋਕਾਂ ਨੇ ਜ਼ਿਆਦਾ ਹੀ ਖਰੀਦ ਲਿਆ, ਅਜੇ ਇੰਨੀ ਇਹਦੀ ਪੀਕ ਪਹੁੰਚਣ ਵਾਲੀ ਹੈ ਨਹੀਂ ਸੀ। ਵੱਖੋ ਵੱਖਰੇ ਜਿਹੜੇ ਇੰਡਸੀਜ਼ ਨੇ ਉਹ ਵੀ ਪੁਆਇੰਟ ਕਰ ਰਹੇ ਨੇ ਕਿ ਗੋਲਡ ਇਜ਼ ਓਵਰ ਬੋਟ ਰਾਈਟ ਨਾਓ, ਅਤੇ ਉਹਦੇ ਵਿੱਚ ਵੀ ਪ੍ਰਾਈਸ ਦੀ ਕੋਈ ਕਰੈਕਸ਼ਨ ਜਿਹੜੀ ਹੈਗੀ ਆ ਸ਼ੋਰਟ ਟਰਮ ਦੇ ਵਿੱਚ ਦੇਖਣ ਨੂੰ ਮਿਲ ਸਕਦੀ ਹੈ। ਆਫਕੋਰਸ ਅ ਲੋਟ ਡਿਪੈਂਡਸ ਕਿ ਅਮਰੀਕਾ ਵਾਲੇ ਪਾਸਿਓਂ ਆ ਜਿਹੜਾ ਟੈਰਿਫ ਵਾਲਾ ਸਾਰਾ ਖਿਲਾਰਾ ਪਿਆ, ਇਹ ਕਦੋਂ ਤੱਕ ਕਿੰਨੀ ਦੇਰ ਤੱਕ ਚੱਲਦਾ ਹੈ, ਅਤੇ ਇਹਦੇ ਵਿੱਚ ਹੋਰ ਕਿਹੋ ਜਿਹੇ ਮੋੜ ਕੇ ਡੋਨਲਡ ਟਰੰਪ ਲੈ ਕੇ ਆਉਂਦੇ ਨੇ।
ਯਾਰ ਜੇ ਇਹ ਅਨਿਸ਼ਚਿਤਤਾ ਨਹੀਂ ਰਹੇਗੀ ਫਿਰ ਤਾਂ ਸਾਰੇ ਗੋਲਡ ਖਰੀਦ ਲੈਣਗੇ। ਸੋ ਵਿਜੇ ਜੀ, ਜਿਸ ਤਰ੍ਹਾਂ ਦੇਖੋ ਵਰਲਡ ਓਵਰ ਜਿੰਨੇ ਵੀ ਮੁਲਕ ਨੇ, ਜੇ ਅਸੀਂ ਜੀਓ ਪੋਲੀਟਿਕਸ ਦੀ ਗੱਲ ਕਰੀਏ ਤਾਂ ਤੁਸੀਂ ਸਟੇਬਿਲਿਟੀ ਵਾਸਤੇ, ਸਥਿਰਤਾ ਵਾਸਤੇ ਤੁਸੀਂ ਦੇਖਦੇ ਸੀ ਅਮਰੀਕਾ ਵੱਲ, ਜੇ ਇਕੋਨਮੀ ਦੀ ਗੱਲ ਕਰੋ ਤੁਸੀਂ ਦੇਖਦੇ ਸੀ US ਡਾਲਰ ਵੱਲ, ਗੋਲਡ ਵੱਲ।
ਬਿਲਕੁਲ,
ਹੁਣ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹਨੂੰ ਖੋਰਾ ਲੱਗ ਗਿਆ ਡੋਨਲਡ ਟਰੰਪ ਦੀਆਂ ਪੋਲਿਸੀਜ਼ ਦੇ ਕਰਕੇ। ਇਸੇ ਕਰਕੇ ਅੱਜ ਜਿਹੜਾ ਇੱਕ ਸਰਵੇਖਣ ਦੇ ਨਤੀਜੇ ਆਏ ਨੇ, ਰੋਇਟਰਜ਼ ਇਪਸੋਸ ਵੱਲੋਂ ਇਹ ਸਰਵੇਖਣ ਕੀਤਾ ਗਿਆ, ਇਹਦੇ ਵਿੱਚ ਇਹਨਾਂ ਨੇ 4306 ਰਿਸਪੋਂਡੈਂਟਸ ਨਾਲ ਗੱਲਬਾਤ ਕੀਤੀ, ਪੁੱਛਿਆ ਡੋਨਲਡ ਟਰੰਪ ਬਾਰੇ, ਡੋਨਲਡ ਟਰੰਪ ਦੀ ਅਪਰੂਵਲ ਰੇਟਿੰਗ, ਕਿ ਡੋਨਲਡ ਟਰੰਪ ਬਾਰੇ ਤੁਸੀਂ ਕੀ ਸੋਚਦੇ ਹੋ। 20 ਜਨਵਰੀ ਜਦੋਂ ਇਹ ਰਾਸ਼ਟਰਪਤੀ ਬਣੇ ਸਨ, ਜਦੋਂ ਇਹਨਾਂ ਨੇ ਇਨੋਗਰੇਸ਼ਨ ਹੋਈ ਹੈ, ਉਦੋਂ 47% ਅਪਰੂਵਲ ਰੇਟਿੰਗ ਸੀ ਡੋਨਲਡ ਟਰੰਪ ਦੀ, 47%। 3 ਹਫ਼ਤੇ ਪਹਿਲਾਂ ਉਹ ਘੱਟ ਕੇ 43% 'ਤੇ ਆਈ। ਅਸੀਂ ਸਮਝੀਏ ਕਿ ਅਮਰੀਕਾ ਦੇ ਵਿੱਚ ਜਿਹੜੇ ਇਸ ਤਰ੍ਹਾਂ ਦੀਆਂ ਜਿਹੜੀਆਂ ਪੋਲਸ ਹੁੰਦੀਆਂ ਨੇ, 2-3% ਦਾ ਫਰਕ ਹੁੰਦਾ, ਕਿਉਂਕਿ ਜਿਹੜੇ ਵੋਟਰਸ ਨੇ ਨਾ ਉੱਥੇ ਬੜੇ ਲਾਮਬੰਦ ਨੇ, ਜਿਹੜੇ ਰਿਪਬਲਿਕਨਸ ਨੇ ਉਹ ਰਿਪਬਲਿਕਨ ਹੀ ਨੇ, ਜਿਹੜੇ ਡੈਮੋਕਰੈਟਸ ਨੇ ਉਹ ਡੈਮੋਕਰੈਟ ਹੀ
ਨੇ,
ਫਰਕ ਜਿਹੜਾ 2-4% ਦਾ ਹੀ ਹੁੰਦਾ। ਜਿਵੇਂ ਕਿ ਅਸੀਂ ਸੈਨੇਟ ਦੀਆਂ ਸੀਟਾਂ ਦੇ ਵਿੱਚ ਵੀ ਉਹ ਦੇਖਦੇ ਹਾਂ, ਈਵਨ ਹਾਊਸ ਦੀਆਂ ਸੀਟਾਂ ਦੇ ਵਿੱਚ ਵੀ ਉਹ ਦੇਖਦੇ ਹਾਂ ਕਿ ਇੱਦਾਂ ਆਪਣੇ ਕੈਨੇਡਾ ਵਾਲਾ ਨਹੀਂ ਹੈ ਕਿ ਸਵੀਪਿੰਗ ਕੰਮ ਹੋ ਜਾਵੇ, ਇੱਦਾਂ ਨਹੀਂ ਫਰਕ ਪੈਂਦਾ ਉੱਥੇ। ਸਵਿੰਗ ਜਿਹੜੇ ਵੋਟਰਸ ਨੇ ਘੱਟ ਨੇ, ਸਵਿੰਗ ਸਟੇਟਸ ਵੀ ਗਿਣੀਆਂ ਚੁਣੀਆਂ ਨੇ,
50 ਦੇ ਵਿੱਚੋਂ ਗਿਣੀਆਂ ਚੁਣੀਆਂ ਨੇ।
ਸੋ 20 ਜਨਵਰੀ ਨੂੰ 47% ਅਪਰੂਵਲ ਰੇਟਿੰਗ ਸੀ, 3 ਹਫ਼ਤੇ ਪਹਿਲਾਂ ਉਹ ਘੱਟ ਕੇ 43% ਹੋਈ, ਤੇ ਅੱਜ ਜਿਹੜੇ ਨਤੀਜੇ ਆਏ ਨੇ ਸਰਵੇਖਣ ਦੇ, ਇਹਦੇ ਵਿੱਚ 42% ਡੋਨਲਡ ਟਰੰਪ ਦੀ ਅਪਰੂਵਲ ਰੇਟਿੰਗ ਹੈ, ਜੋ ਕਿ 20 ਜਨਵਰੀ ਤੋਂ ਲੈ ਕੇ ਹੁਣ ਤੱਕ ਦੀ ਸਭ ਤੋਂ ਘੱਟ ਹੈ। 83% ਲੋਕਾਂ ਦਾ ਇਹ ਕਹਿਣਾ ਸੀ ਰਿਸਪੋਂਡੈਂਟਸ ਦਾ ਕਿ ਡੋਨਲਡ ਟਰੰਪ ਨੂੰ ਫੈਡਰਲ ਕੋਰਟਸ ਦੀਆਂ ਜਿਹੜੀਆਂ ਜਜਮੈਂਟਸ ਨੇ ਉਹਨਾਂ ਦੀ ਤਾਮੀਲ ਕਰਨੀ ਚਾਹੀਦੀ, ਉਹਨਾਂ ਨੂੰ ਮੰਨਣਾ ਚਾਹੀਦਾ, ਉਹਨਾਂ ਦੀ ਰਿਸਪੈਕਟ ਕਰਨੀ ਚਾਹੀਦੀ ਹੈ। 57% ਦਾ ਕਹਿਣਾ ਸੀ ਕਿ ਯੂਨੀਵਰਸਿਟੀਆਂ ਦੀਆਂ ਫੰਡਿੰਗ ਇਸ ਤਰ੍ਹਾਂ ਰੋਕ ਲੈਣੀ ਰਾਸ਼ਟਰਪਤੀ ਵੱਲੋਂ ਇਹ ਠੀਕ ਨਹੀਂ ਹੈ। ਸੋ 57% ਦਾ ਕਹਿਣਾ ਸੀ ਡਿਸਅਗਰੀ ਕਿ ਰਾਸ਼ਟਰਪਤੀ ਜਿਸ ਤਰ੍ਹਾਂ ਡੋਨਲਡ ਟਰੰਪ ਜਿਵੇਂ ਹਾਰਵਰਡ ਦੀ ਉਹਨਾਂ ਨੇ ਫੰਡਿੰਗ ਜਿਹੜੀ ਆ ਉਹਦੇ ਵਿੱਚ ਕੱਟਸ ਅਨਾਊਂਸ ਕੀਤੇ, ਕਹਿੰਦੇ ਉਹ ਠੀਕ ਨਹੀਂ। 66% ਦਾ ਕਹਿਣਾ ਸੀ ਕਿ ਮਿਊਜ਼ੀਅਮਸ ਦੇ ਵਿੱਚ, ਥੀਏਟਰਸ ਦੇ ਵਿੱਚ ਇੰਟਰਫੇਅਰ ਕਰਨਾ, ਆਪਣਾ ਜਿਹੜਾ ਉਹਨਾਂ ਨੂੰ ਕਹਿਣਾ ਕਿ ਤੁਸੀਂ ਇਸ ਤਰ੍ਹਾਂ ਦਾ ਪ੍ਰੋਗਰਾਮ ਰੱਖੋ, ਇਸ ਤਰ੍ਹਾਂ ਦਾ ਨਾ ਰੱਖੋ, ਉਹ ਰਾਸ਼ਟਰਪਤੀ ਵਾਸਤੇ ਠੀਕ ਨਹੀਂ, ਸ਼ੁਡ ਨਾਟ ਇੰਟਰਫੇਅਰ। ਇਮੀਗ੍ਰੇਸ਼ਨ ਪਾਲਿਸੀ, ਜੋ ਕਿ ਡੋਨਲਡ ਟਰੰਪ ਹਮੇਸ਼ਾ ਕਹਿੰਦੇ ਆ ਵੀ ਅਮੈਰੀਕਨਸ ਨੇ ਮੈਨੂੰ ਇਮੀਗ੍ਰੇਸ਼ਨ ਪਾਲਿਸੀ ਕਰਕੇ ਰਾਸ਼ਟਰਪਤੀ ਬਣਾਇਆ, ਇਹ ਮੇਰੀ ਪਾਲਿਸੀ ਬਹੁਤ ਪਾਪੂਲਰ ਹੈ ਕਿ ਜਿੰਨੇ ਵੀ ਕ੍ਰਿਮੀਨਲਸ ਨੇ, ਜਿਹੜੇ ਕੋਈ ਇਲੀਗਲ ਨੇ, ਜਿਹਨਾਂ ਨੂੰ ਕੋਈ ਮਾਫੀਆ ਪਤਾ ਨਹੀਂ ਕੀ ਕੁਛ ਕਹਿੰਦੇ ਆ, ਮੈਂ ਸਾਰੇ ਰਿਪੋਰਟ ਕਰ ਦੇਣੇ। 45% ਉਸ ਪਾਲਿਸੀ ਦੇ ਨਾਲ ਸਹਿਮਤ ਨੇ, ਦੇ ਅਪਰੂਵ ਆਫ ਇਟ, ਬਟ 46% ਹੁਣ ਡਿਸਅਪਰੂਵ ਕਰ ਰਹੇ ਨੇ ਉਹਨਾਂ ਦੀ ਇਮੀਗ੍ਰੇਸ਼ਨ ਪਾਲਿਸੀ ਦੇ ਨਾਲ ਵੀ। ਤੇ ਨਾਲ ਹੀ ਜਿਹੜੀ 59% ਲੋਕਾਂ ਨੇ, ਜਿਹੜੀ ਆਹ ਇੰਪੋਰਟੈਂਟ ਗੱਲ ਹੈ, 59% ਲੋਕਾਂ ਦਾ ਇਹ ਮੰਨਣਾ ਅਮੈਰੀਕਾ ਦੇ ਵਿੱਚ ਕਿ ਅਮਰੀਕਾ ਦੀ ਗਲੋਬਲ ਸਟੇਜ ਦੇ ਉੱਤੇ ਜਿਹੜੀ ਕ੍ਰੈਡੀਬਿਲਿਟੀ ਹੈ, ਜੋ ਆਪਾਂ ਹੁਣੇ ਗੱਲ ਕਰ ਰਹੇ ਸੀ, ਸਥਿਰਤਾ ਵਾਸਤੇ ਤੁਸੀਂ ਅਮਰੀਕਾ ਵੱਲ ਵੇਖਦੇ ਹੋ, 59% ਲੋਕਾਂ ਦਾ ਇਹ ਕਹਿਣਾ ਵੀ US ਆਪਣੀ ਕ੍ਰੈਡੀਬਿਲਿਟੀ ਗਵਾਉਂਦਾ ਜਾ ਰਿਹਾ ਗਲੋਬਲ ਸਟੇਜ ਦੇ ਉੱਤੇ।
ਵਾਸੂ ਜੀ, ਕਈਆਂ ਦਾ ਤਾਂ ਹੁਣ ਇਹ ਵੀ ਮੰਨਣਾ ਕਿ ਜਿਹੜੀ ਗਲੋਬਲ ਸਟੇਜ ਦੇ ਉੱਪਰ ਉਸ ਕ੍ਰੈਡੀਬਿਲਿਟੀ ਨੂੰ ਖੋਰਾ ਲੱਗ ਚੁੱਕਾ, ਦੇਰ ਇਜ਼ ਨੋ ਵੇ ਟੂ ਮੇਕ ਇਟ ਅਪ, ਵੀ ਤੁਸੀਂ ਉਹਨੂੰ ਹੁਣ ਦੁਬਾਰਾ ਉਹਨੂੰ ਹਾਸਲ ਕਰਨ ਨੂੰ ਟਾਈਮ ਬਹੁਤ ਲੱਗ ਜਾਣਾ। ਜਿਹੜੀ ਤੁਸੀਂ ਯੂਨੀਵਰਸਿਟੀਜ਼ ਵਾਲੀ ਗੱਲ ਕੀਤੀ ਆ ਜਾਂ ਵਿੱਦਿਅਕ ਅਦਾਰਿਆਂ ਦੇ ਵਿੱਚ ਦਖਲ ਅੰਦਾਜ਼ੀ ਦੀ, ਹਾਰਵਰਡ ਯੂਨੀਵਰਸਿਟੀ ਨੇ ਆਲਰੇਡੀ ਟਰੰਪ ਐਡਮਿਨਿਸਟ੍ਰੇਸ਼ਨ ਨੂੰ ਸੂ ਕੀਤਾ। ਦੁਨੀਆ ਭਰ ਦੇ ਵਿੱਚ ਹੁਣ ਦੇਖੋ ਸਥਿਤੀ ਕੀ ਹੋਈ ਆ ਕਿ ਓਵਰ ਦਾ ਵੀਕਐਂਡ ਵਾਸਤੇ ਜੀ ਖਬਰ ਇਹ ਵੀ ਆਈ ਹੈ ਨਾ ਕਿ ਜਿਹੜਾ ਚਾਈਨਾ ਦਾ ਨੈਸ਼ਨਲ ਆਫਸ਼ੋਰ ਆਇਲ ਕਾਰਪੋਰੇਸ਼ਨ ਆ, ਉਹਨਾਂ ਨੇ ਆਬੂ ਧਾਬੀ ਦੇ ਨਾਲ LNG ਦੀ ਡੀਲ ਸਾਈਨ ਕਰ ਲਈ ਆ, ਦੇ ਬਾਈਪਾਸ ਦਾ US। ਵੈਸੇ ਚਾਈਨਾ ਨੂੰ ਅਮਰੀਕਾ ਤੋਂ ਤਕਰੀਬਨ ਪਿਛਲੇ ਸਾਲ ਜਿਹੜੀ LNG ਭੇਜੀ ਗਈ ਸੀ ਉਹ ਚਾਈਨਾ ਦੀ LNG ਦਾ 5% ਹਿੱਸਾ ਹੀ ਸੀ। ਪਰ ਚਾਈਨਾ ਇਸ ਵੇਲੇ ਜਿਸ ਤਰ੍ਹਾਂ ਟਰੰਪ ਨੂੰ ਇਹ ਲੱਗਦਾ ਸੀ ਨਾ ਕਿ ਟੈਰਿਫ ਲਾ ਕੇ ਚਾਈਨਾ ਨੂੰ ਡਰਾ ਕੇ ਸ਼ਾਇਦ ਉਹ ਕੋਈ ਡੀਲ ਐਕਸਟ੍ਰੈਕਟ ਕਰ ਲੈਣਗੇ, ਇਸ ਵੇਲੇ ਜੇ ਇਫ ਦੇਰ ਇਜ਼ ਸੰਬਡੀ ਸਟੈਂਡਿੰਗ ਦੇਅਰ ਗਰਾਊਂਡ ਦੈਟ ਇਜ਼ ਚਾਈਨਾ। ਅਤੇ ਡੋਨਲਡ ਟਰੰਪ ਨੂੰ ਸਗੋਂ ਆਪਣੀਆਂ ਨੀਤੀਆਂ ਦੇ ਵਿੱਚ ਦੁਬਾਰਾ ਤੋਂ ਸਟੋਪ ਐਂਡ ਗੋ ਹੋਣਾ ਪੈ ਰਿਹਾ। ਕਾਫੀ ਵੀਕ ਲੱਗਣ ਲੱਗ ਗਏ ਨੇ ਡੋਨਲਡ ਟਰੰਪ ਇਹਨਾਂ ਚੀਜ਼ਾਂ ਕਰਕੇ ਬਿਕੋਜ਼ ਆਫ ਦਾ ਔਨ ਅਗੇਨ ਐਂਡ ਆਫ ਅਗੇਨ ਟੈਰਿਫਸ। ਅਤੇ ਇਹਦੇ ਵਿੱਚ ਹੁਣ ਦੇਖਣ ਵਾਲੀ ਗੱਲ ਇਹ ਵੀ ਹੋਣੀ ਹੈ ਨਾ ਕਿ 90 ਦਿਨਾਂ ਤੋਂ ਬਾਅਦ ਕੀ ਹੋਣਾ, ਵਟ ਹੈਪਨਸ ਆਫਟਰ 90 ਡੇਜ਼। ਚਾਈਨਾ ਦੇ ਉੱਪਰ 245% ਤੱਕ ਦੇ ਟੈਰਿਫ ਹੁਣ ਅਮਰੀਕਾ ਕਹਿੰਦੇ ਅਸੀਂ ਲਾਏ ਆ, 245% ਦਾ ਟੈਰਿਫ ਉੱਥੇ ਲਗਾਉਣਾ ਅਮਰੀਕਾ ਵੀ ਅਫੋਰਡ ਨਹੀਂ ਕਰ ਸਕਦਾ। ਬਟ ਹੂ ਇਜ਼ ਗੋਇੰਗ ਬਲਿੰਕ ਫਰਸਟ, ਕੀ ਪਹਿਲਾਂ ਹੁਣ ਡੋਨਲਡ ਟਰੰਪ ਕਹਿਣਗੇ ਵੀ ਆਓ ਗੱਲ ਕਰ ਲਈਏ ਜਾਂ ਪਹਿਲਾਂ ਚਾਈਨਾ ਵਾਲੇ ਕਹਿਣਗੇ? ਇਸ ਵੇਲੇ ਜੋ ਹਾਲਾਤ ਨੇ ਲੱਗਦਾ ਨਹੀਂ ਵੀ ਚਾਈਨਾ ਇਸ ਰੌਂ ਦੇ ਵਿੱਚ ਹੈ ਕਿ ਉਹ ਅਮਰੀਕਾ ਨੂੰ ਆਪ ਫੋਨ ਚੱਕ ਕੇ ਕਹਿਣ ਟਰੰਪ ਨੂੰ ਕਿ ਆਓ ਜੀ ਪਹਿਲਾਂ ਕਿਸੇ ਡੀਲ ਬਾਰੇ ਗੱਲ ਕਰ ਲਈਏ।
ਜਾਂ ਡੋਨਲਡ ਟਰੰਪ ਕਹਿੰਦੇ ਮੈਂ ਤੀਜੀ ਵਾਰ ਵੀ ਰਾਸ਼ਟਰਪਤੀ ਬਣਨਾ, ਕੌਂਸਟੀਟਿਊਸ਼ਨ ਅਲਾਓ ਨਹੀਂ ਕਰਦੀ, ਪਰ ਉਹ ਕਹਿੰਦੇ ਮੈਂ ਕੋਈ ਗੱਲ ਨਹੀਂ ਮੈਂ ਦੇਖ ਲਾਂਗਾ। 75% ਲੋਕ ਕਹਿੰਦੇ ਨੋ ਹੀ ਸ਼ੁੱਡ ਨਾਟ ਰਨ ਫੋਰ ਥਰਡ ਟਰਮ। ਉਹਨਾਂ ਵਿੱਚੋਂ 53% ਰਿਪਬਲਿਕਨਸ ਵੀ ਹੁਣੇ ਕਹਿੰਦੇ ਨੇ ਕਿ ਡੋਨਲਡ ਟਰੰਪ ਆਈ ਹਾਏ ਤੋਬਾ, ਵੀ ਇਹ ਤੀਜੀ ਵਾਰ ਨਹੀਂ ਬਣਨੇ ਚਾਹੀਦੇ ਰਾਸ਼ਟਰਪਤੀ, ਰਿਪਬਲਿਕਨਸ ਹੀ ਕਹਿ ਰਹੇ।
ਵਾਸੂ ਜੀ, ਅੱਛਾ ਜਿਹੜੀ ਆਪਾਂ IMF ਦੀ ਰਿਪੋਰਟ ਦੀ ਗੱਲ ਕਰਦੇ ਸੀ, ਇੱਕ ਇਹ ਵੀ ਸਵਾਲ ਆਇਆ ਸੀ ਵੀ ਇੰਡੀਆ ਦੀ ਰਿਪੋਰਟ ਬਾਰੇ ਕੀ ਕਿਹਾ IMF ਨੇ। ਸੋ IMF ਦੀ ਉਸ ਰਿਪੋਰਟ ਦੇ ਵਿੱਚ ਇਹ ਕਿਹਾ ਗਿਆ ਹੈ ਕਿ ਗਰੋਥ ਫੋਰਕਾਸਟ ਫੋਰ ਫਾਈਨੈਂਸ਼ੀਅਲ ਈਅਰ ਜਿਹੜੀ 2026 ਆ ਇੰਡੀਆ ਵਾਸਤੇ, ਪਹਿਲਾਂ 6.5% ਸੀ, ਉਹਨੂੰ ਰਿਵਾਈਜ਼ ਡਾਊਨ ਕਰਕੇ 6.2% ਕੀਤਾ ਗਿਆ ਹੈ।
6.5 to 6.2 ਕਰ ਦਿੱਤਾ।
ਹਾਂਜੀ ਵਾਸੂ ਜੀ, ਇੱਧਰ ਮੈਸੇਜ ਆਇਆ, ਅੱਛਾ ਕਹਿੰਦੇ ਅੱਜ ਕੋਸਟਡ ਪਲੈਨ ਆ ਗਿਆ, ਭੂਆ ਵਾਲੀ ਬੋਲੀ ਸੁਣਾ ਦਿਓ। ਇਹ ਕੀ ਗੱਲ ਹੋਈ ਕੋਸਟਡ ਪਲੈਨ ਨਾਲ, ਕੋਸਟਡ ਪਲੈਟਫਾਰਮ ਨਾਲ
ਬੁਆ ਕਰਦੇ ਹੋ?
ਭੂਆ ਵਾਲੀ ਬੋਲੀ ਦਾ ਕੀ ਲੈਣਾ ਦੇਣਾ, ਚਲੋ ਬੁਆ ਕਰ ਦਿੰਦੇ ਹਾਂ ਬਸ, ਇੱਥੇ ਤੱਕ ਹੀ ਠੀਕ ਆ। ਅੱਛਾ ਵਾਸੂ ਜੀ, ਇੱਥੇ ਆਪਣੇ ਸੂਬੇ ਦੇ ਵਿੱਚ ਅਤੇ ਕੈਨੇਡਾ ਭਰ ਦੇ ਵਿੱਚ ਇਸ ਵੇਲੇ ਸਿਚੁਏਸ਼ਨ ਕੀ ਆ, ਫੈਮਿਲੀ ਡਾਕਟਰ ਦੀ ਘਾਟ ਦੀ, ਉਹਦੇ ਬਾਰੇ ਅਸੀਂ ਸਮੇਂ ਸਮੇਂ ਸਿਰ ਗੱਲਾਂ ਕਰਦੇ ਰਹਿੰਦੇ ਹਾਂ। ਵਾਅਦੇ ਸਾਰੇ ਪਾਸਿਓਂ ਹੋ ਰਹੇ ਨੇ, ਡਾਕਟਰਾਂ ਨੂੰ ਲੈ ਕੇ ਆਵਾਂਗੇ ਅਸੀਂ, ਫੈਡਰਲ ਸਰਕਾਰ ਕਹਿੰਦੀ ਹੈ
ਡਾਕਟਰ ਰੁੱਸੇ ਹੋਏ ਨੇ, ਆ ਨਹੀਂ ਰਹੇ, ਅਸੀਂ ਲੈ ਕੇ ਆਵਾਂਗੇ
ਡਾਕਟਰਾਂ ਨੂੰ, ਅਸੀਂ ਉਹਨਾਂ ਦੀ
ਡਾਕਟਰ ਨਾਲ ਫੁੱਫੜ ਹੋ ਗਏ,
ਜ਼ਿਆਦਾ ਡਾਕਟਰ ਹਾਇਰ ਕਰਾਂਗੇ,
ਬਣਾ ਕੇ ਲੈ ਕੇ ਆਵਾਂਗੇ
ਫੋਰਨ ਟ੍ਰੇਨ ਡਾਕਟਰਸ ਵਾਸਤੇ, ਅਸੀਂ ਕ੍ਰੈਡੈਂਸ਼ੀਅਲ ਰੈਕੋਗਨੀਸ਼ਨ ਈਜ਼ੀ ਕਰਾਂਗੇ, ਇਹ ਸਾਰੀਆਂ ਗੱਲਾਂ ਚੱਲਦੀਆਂ। ਫੈਡਰਲ ਸਰਕਾਰ ਕਹਿੰਦੀ ਅਸੀਂ ਪੈਸੇ ਦੇ ਦੇਣੇ ਆ, ਪ੍ਰੋਵਿੰਸ਼ੀਅਲ ਸਰਕਾਰ ਕਹਿੰਦੀ ਅਸੀਂ ਵੀ ਜੀ ਆਪਣੇ ਲੈਵਲ 'ਤੇ ਲੱਗੇ ਹੋਏ ਹਾਂ। ਪਰ ਐਕਚੁਅਲੀ ਜਿਹੜੀ ਇੱਕ ਵੈਨਕੂਵਰ ਆਈਲੈਂਡ 'ਤੇ ਸਿਟੀ ਹੈਗੀ ਆ ਕੋਲਵੁੱਡ, ਉਹਨਾਂ ਨੇ ਇੱਕ ਬੜਾ ਨਿਵੇਕਲਾ ਪਲਾਨ ਪਿਛਲੇ ਸਾਲ ਜਦੋਂ ਇੰਪਲੀਮੈਂਟ ਕੀਤਾ।
ਉਹਨਾਂ ਦੇ ਮੇਅਰ ਦਾ ਨਾਮ ਕੀ ਹੈ?
ਉਹਨਾਂ ਦੇ ਵਾਸੂ ਜੀ ਮੇਅਰ ਦਾ ਨਾਮ ਹੈ ਡੱਗ ਕੋਬਾਯਾਸ਼ੀ।
ਆਈ ਨਿਊ ਇਟ,
ਡੱਗ ਕੋਬਾਯਾਸ਼ੀ।
ਮੈਨੂੰ ਪਤਾ ਵਿਜੇ ਜੀ ਦੋ ਤਿੰਨ ਇੱਕ ਵਾਰੀ ਹੋਰ ਬੋਲਣਗੇ,
ਡੱਗ ਕੋਬਾਯਾਸ਼ੀ।
ਹਾਂ ਨਾਈਸ
ਜੀ ਜੀ ਜੀ। ਸੋ ਉਹਨਾਂ ਨੇ ਇੱਕ ਬੜਾ ਵਧੀਆ ਪਲਾਨ, ਕਹਿ ਲਓ ਇੱਕ ਬੜਾ ਯੂਨੀਕ ਪਲਾਨ ਪਿਛਲੇ ਸਾਲ ਸ਼ੇਅਰ ਕੀਤਾ ਕਿ ਸਿਟੀ ਵੱਲੋਂ ਡਾਕਟਰਸ ਹਾਇਰ ਕੀਤੇ ਜਾਣਗੇ ਸਿਟੀ ਦੇ ਪੇਰੋਲ 'ਤੇ। ਸੋ ਬੇਸਿਕਲੀ ਉਹ ਸਿਟੀ ਦੇ ਸਿਟੀ ਹਾਲ ਦੇ ਮੁਲਾਜ਼ਮਾਂ ਦੇ ਤੌਰ 'ਤੇ ਉਹ ਡਾਕਟਰਸ ਕੰਮਕਾਜ ਕਰਨਗੇ,
ਕਿ ਉਹ ਸੂਬਾਈ ਕੰਟਰੈਕਟਰ ਨਹੀਂ, ਉਹ ਮਤਲਬ ਸਿਟੀ ਦੇ ਮੁਲਾਜ਼ਮ ਹੋਣਗੇ।
ਰਾਈਟ, ਅਤੇ ਜਿਹੜੀ ਉਹ ਬਿਲਿੰਗ ਹੋਏਗੀ ਸਿਟੀ ਕਰ ਦੇਗੀ MSP ਨੂੰ, ਪਰ ਜਿਹੜਾ ਉਹ ਡਾਕਟਰ ਆ ਉਹ ਬਿਲਿੰਗ ਵਾਲੇ ਕੰਮ ਤੋਂ ਵੀ ਬਚ ਗਿਆ, ਉਹਨਾਂ ਨੂੰ ਸਿਟੀ ਨੇ ਇੱਕ ਤਨਖਾਹ 'ਤੇ ਰੱਖ ਲਿਆ, ਉਹਨਾਂ ਨੂੰ ਆਫਿਸ ਪ੍ਰਦਾਨ ਕਰ ਦਿੱਤਾ ਗਿਆ, ਜਿਹੜਾ ਬਾਕੀ ਦਾ ਅਮਲਾ ਫੈਲਾ ਹੈ ਉਹ ਵੀ ਸਿਟੀ ਨੇ ਉਹਨਾਂ ਨੂੰ ਪ੍ਰਦਾਨ ਕਰ ਦਿੱਤਾ। ਸੋ ਦੈਟ ਡਾਕਟਰਾਂ ਦਾ ਦੇਖੋ ਅਸੀਂ ਸਭ ਤੋਂ ਵੱਡਾ ਕੰਸਰਨ ਕੀ ਸੁਣਦੇ ਰਹੇ ਹਾਂ ਕਿ ਡਾਕਟਰ ਚਾਹੁੰਦੇ ਨੇ ਕਿ ਜਿਹੜਾ ਉਹਨਾਂ ਦਾ ਸਮਾਂ ਹੈ ਉਹ ਮਰੀਜ਼ਾਂ ਦੀ ਦੇਖਭਾਲ ਵਿੱਚ ਉਹ ਲਗਾਉਣ, ਨਾ ਕਿ ਫਾਲਤੂ ਦੇ ਪੇਪਰ ਵਰਕ ਦੇ ਵਿੱਚ ਅਤੇ ਹੋਰ ਜਿਹੜੇ ਪ੍ਰੋਸੀਜਰਲ ਕੰਮ ਨੇ ਜਿਹੜੇ ਕਿ ਕਾਗਜ਼ੀ ਕਾਰਵਾਈ ਉਹਦੇ ਵਿੱਚ ਵਕਤ ਜ਼ਾਇਆ ਨਾ ਹੋਵੇ। ਸੋ ਸਿਟੀ ਆਫ ਕੋਲਵੁੱਡ ਜਿਹੜੀ ਵੈਨਕੂਵਰ ਆਈਲੈਂਡ 'ਤੇ, ਉਹਨਾਂ ਨੇ ਇੱਕ ਅਜਿਹਾ ਪਲਾਨ ਬਣਾ ਲਿਆ। ਇੱਕ ਡਾਕਟਰ ਆਲਰੇਡੀ ਹਾਇਰ ਕਰ ਚੁੱਕੇ ਨੇ, ਇਹ ਦੱਸਿਆ ਜਾ ਰਿਹਾ ਕਿ ਦੋ ਹੋਰ ਡਾਕਟਰਸ ਛੇਤੀ ਹੀ ਉਹਨਾਂ ਦੇ ਨਾਲ ਕੰਟਰੈਕਟ ਸਾਈਨ ਕਰ ਲਏ ਜਾਣਗੇ। ਸੋ ਇੱਕ ਆਲਰੇਡੀ ਹੈ, ਦੋ ਹੋਰ ਆਣਗੇ, ਹੋ ਗਏ ਤਿੰਨ, ਅਤੇ ਚੌਥਾ ਡਾਕਟਰ ਬਾਏ ਸੈਪਟੈਂਬਰ ਕੋਲਵੁੱਡ ਵੱਲੋਂ ਹਾਇਰ ਕੀਤਾ ਜਾ ਸਕਦਾ। ਵਾਸੂ ਜੀ, 20,000 ਲੋਕਾਂ ਦੀ ਆਬਾਦੀ ਵਾਲਾ ਸ਼ਹਿਰ ਹੈ ਇਹ ਵੈਨਕੂਵਰ ਆਈਲੈਂਡ 'ਤੇ ਲੈਂਗਫੋਰਡ ਦੇ ਨਾਲ।
ਯਾਰ ਕਹਿੰਦੇ ਉੱਥੇ ਲਾਈਫ ਲੈਬਸ ਵੀ ਨਹੀਂ ਹੈਗਾ।
ਹਾਂ ਯੈਸ,
ਉਹ ਛੋਟਾ ਜਿਹਾ ਸ਼ਹਿਰ ਹੈ, ਉੱਥੇ ਕਾਫੀ ਹੁਣ ਗਰੋਥ ਹੋ ਰਹੀ ਉਹਦੇ ਆਲੇ ਦੁਆਲੇ। ਸੋ ਵਿਜੇ ਜੀ, ਇਹਨਾਂ ਨੇ ਟਾਰਗੇਟ ਸੈੱਟ ਕੀਤਾ ਸੀ ਕੋਲਵੁੱਡ ਵਾਲਿਆਂ ਨੇ ਕਿ ਅਸੀਂ 2 ਸਾਲਾਂ ਦੇ ਅੰਦਰ ਅੰਦਰ 8 ਡਾਕਟਰ ਹਾਇਰ ਕਰਾਂਗੇ
ਜੀ,
ਤੇ ਇਹ ਕਹਿ ਰਹੇ ਨੇ ਵੀ ਅਸੀਂ ਆਪਣੇ ਟਾਰਗੇਟ ਤੋਂ ਹੁਣ ਅੱਗੇ ਚੱਲ ਰਹੇ ਹਾਂ ਕਿ ਬਹੁਤ ਜਲਦ ਕਹਿੰਦੇ ਅਸੀਂ 8 ਡਾਕਟਰ ਸਾਨੂੰ ਮਿਲ ਜਾਣਗੇ। ਚੱਕਰ ਇਹ ਹੈ ਕਹਿੰਦੇ ਕਿ ਅਸੀਂ ਹੁਣ BC ਦੇ ਵਿੱਚੋਂ ਰਿਕਰੂਟ ਨਹੀਂ ਕਰ ਰਹੇ
ਜੀ,
ਕਿਉਂਕਿ BC ਦਾ ਹੀ ਡਾਕਟਰ ਜੇ ਫਰਜ਼ ਕਰੋ ਵੀ ਉਹ ਲੈਂਗਫੋਰਡ ਦੇ ਵਿੱਚ ਕੋਈ ਡਾਕਟਰ ਹੈ, ਸਰਕਾਰੀ ਕੰਟਰੈਕਟਰ ਆ, ਮਤਲਬ ਫਿਜ਼ੀਸ਼ੀਅਨ ਆਏ ਤੇ ਫੈਮਿਲੀ ਡਾਕਟਰ ਵੀ ਉਹਨੂੰ ਅਸੀਂ ਪੱਟ ਕੇ ਕਾਲਵੁੱਡ ਲੈ ਆਉਂਦੇ ਹਾਂ ਅਤੇ ਕਹਿੰਦੇ ਉਹ ਤਾਂ ਫਿਰ ਫਾਇਦਾ ਕੀ ਹੋਇਆ ਵੀ ਤੁਸੀਂ ਇੱਕ ਵਿਅਕਤੀ ਦਾ ਡਾਕਟਰ ਜਿਹੜਾ ਤੁਸੀਂ ਖੋਲਿਆ ਉਹਦੇ ਕੋਲੋਂ ਅਤੇ ਦੂਜਾ ਤੁਸੀਂ ਇੱਥੇ ਲੈ ਆਉਂਦਾ ਵੀ ਉਹ ਹੁਣ ਸਿਟੀ ਇੰਪਲੋਈ ਹੋ ਗਿਆ ਪ੍ਰੋਵਿੰਸ਼ਲ ਨਹੀਂ ਰਿਹਾ ਕਹਿੰਦੇ ਵੀ ਉਹਦਾ ਫਾਇਦਾ ਨਹੀਂ ਸੋ ਵੀ ਆਰ ਟਰਾਇੰਗ ਟੂ ਹਾਇਰ ਫਰੋਮ ਆਊਟ ਆਫ ਦ ਪ੍ਰੋਵਿੰਸ ਕਿ ਬੀਸੀ ਦੇ ਬਾਹਰੋਂ ਕੋਈ ਡਾਕਟਰ ਪੱਟ ਕੇ ਲੈ ਕੇ ਆਈਏ
ਓਨਟੇਰੀਓ ਅਤੇ ਐਲਬਰਟਾ ਤੋਂ ਜਿਹੜੇ ਹਵਾਸੂ ਜੀ ਦੋ ਡਾਕਟਰਾਂ ਨਾਲ ਹੁਣ ਕੰਟਰੈਕਟ ਹੋਣ ਵਾਲਾ ਹੈ ਉਹ ਓਨਟੇਰੀਓ ਅਤੇ ਐਲਬਰਟਾ ਤੋਂ ਆਏ ਨੇ
ਅਤੇ ਨਾਲ ਉਹ ਕਹਿੰਦੇ ਵੀ ਜਿਹੜਾ ਹੁਣ ਬੀਸੀ ਸਰਕਾਰ ਨੇ ਉਪਰਾਲਾ ਕੀਤਾ ਵੀ ਅਸੀਂ ਅਮਰੀਕਾ ਤੋਂ ਵੀ ਡਾਕਟਰ ਪੱਟ ਕੇ ਲੈ ਕੇ ਆਉਣੇ ਆ ਜਿਹੜੇ ਫੈਮਿਲੀ ਡਾਕਟਰਸ ਕਹਿੰਦੇ ਵੀ ਇਹਦੇ ਨਾਲ ਕਹਿੰਦੇ ਬੜਾ ਵਧੀਆ ਹੋ ਜਾਣਾ ਅਤੇ ਕਾਲਵੁੱਡ ਵਾਲੇ ਵੀ ਕਹਿੰਦੇ ਅਸੀਂ ਆਪਣੀ ਮੀਡੀਆ ਕੈਂਪੇਨ ਚਲਾਵਾਂਗੇ ਅਮਰੀਕਾ 'ਚ ਵੀ ਯੂਕੇ 'ਚ ਵੀ ਅਤੇ ਸਾਊਥ ਅਫਰੀਕਾ ਦੇ ਵਿੱਚ ਵੀ
ਜੀ ਜੀ ਸੋ ਇਹ ਸਾਰਾ ਕੁਝ ਕੀਤਾ ਜਾਣਾ ਅਤੇ ਬਾਕੀ ਵਾਸੂ ਜੀ ਅਜੇ ਵੀ ਇਹਨਾਂ ਦੇ ਮੇਅਰ ਨੇ ਡੱਗ ਕੋਬਾਯਾਸ਼ੀ ਨੇ ਇਹ ਕਿਹਾ ਕਿ ਵੀ ਅਜੇ ਵੀ ਫੋਰਨ ਟ੍ਰੇਨ ਡਾਕਟਰਸ ਵਾਸਤੇ ਆਪਣੇ ਕ੍ਰੈਡੈਂਸ਼ਲਸ ਰੈਕੋਗਨਾਈਜ਼ ਕਰਾਉਣੇ ਮੁਸ਼ਕਲ ਹੋਏ ਹੋਏ ਨੇ ਉਹਨੇ ਐਗਜ਼ਾਮਪਲ ਦਿੱਤਾ ਇੱਕ ਕਹਿੰਦੇ ਜੇ ਮੰਨ ਲਓ ਆਇਰਲੈਂਡ ਤੋਂ ਕਿਸੇ ਡਾਕਟਰ ਨੇ ਕਾਲਵੁੱਡ ਦੇ ਵਿੱਚ ਆ ਕੇ ਪ੍ਰੈਕਟਿਸ ਕਰਨੀ ਹੈ ਕਹਿ ਲਓ ਕੈਨੇਡਾ 'ਚ ਆ ਕੇ ਪ੍ਰੈਕਟਿਸ ਕਰਨੀ ਆ ਆਇਰਲੈਂਡ ਤੋਂ ਆਏ ਡਾਕਟਰ ਨੂੰ ਵੀ ਇੱਥੇ ਅੰਗਰੇਜ਼ੀ ਦਾ ਪੇਪਰ ਪਾਸ ਕਰਨਾ ਪੈਣਾ
ਐਕਸੈਂਟ ਟ੍ਰੇਨਿੰਗ
ਐਕਸੈਂਟ ਟ੍ਰੇਨਿੰਗ ਛੱਡ ਦਿੰਦੇ ਮਤਲਬ ਆਈ ਥਿੰਕ ਇਟ ਇਜ਼ ਦੀ ਆਇਰਿਸ਼ ਐਕਸੈਂਟ ਔਰ ਇਟ ਇਜ਼ ਦੀ ਸਕੋਟਿਸ਼ ਐਕਸੈਂਟ ਦੋਨੇ ਓਕੇ ਆ
ਇਸ ਸਕੋਟਿਸ਼ ਜਿਹੜਾ ਹੈਗਾ ਆਈ ਥਿੰਕ ਇਟਸ ਲਾਈਕ
WhatsApp ਤੇ ਅਸੀਂ ਮੈਸੇਜ ਆਇਆ ਇੱਕ ਨਾ ਇਹ ਵੀ ਕਦੀ ਕਦੀ ਇਹੋ ਜਿਹੀ ਗੱਲ ਹੋ ਜਾਂਦੀ ਆ ਸਾਡੇ ਜਿਹੜੇ ਸੁਣਨ ਵਾਲਿਆਂ ਨੇ ਸਾਨੂੰ ਆਪਣੇ ਹਨਾ WhatsApp ਦੇ ਵਿੱਚ ਐਡ ਕੀਤਾ ਤੁਹਾਡਾ ਬਹੁਤ ਧੰਨਵਾਦ ਉਹ ਕਈ ਵਾਰੀ ਮੈਸੇਜ ਭੇਜਣਾ ਹੁੰਦਾ ਫੈਮਿਲੀ ਮੈਂਬਰ ਨੂੰ ਇੱਥੇ ਭੇਜ ਦਿੰਦੇ ਆ ਇੱਥੇ ਇੱਕ ਮੈਸੇਜ ਆਇਆ
ਰਹਿਣ ਦਿਓ
ਆਪਕੀ ਤਬੀਅਤ ਕੈਸੀ ਹੈ ਪਿਕਸ ਭੇਜੇ ਮਾਮਾ ਕੀ ਤਬੀਅਤ ਠੀਕ ਹੈ
ਉਹ ਕਿਤੇ ਸਭ ਕੁਸ਼ਲ ਮੰਗਲ ਹੈ
ਹਾਂ ਉਹ ਕਿਤੇ ਫੈਮਿਲੀ ਮੈਂਬਰ ਨੂੰ ਭੇਜਣਾ ਹੋਣਾ ਉਹਨੇ ਕਨੈਕਟ ਐਫ ਐਮ 'ਤੇ ਭੇਜਤਾ ਸੁਨੇਹਾ ਪਰ ਬਹੁਤ ਬਹੁਤ ਸਵਾਗਤ ਹੈ ਜੀ ਚੰਗੀ ਗੱਲ ਹੈ ਇਹ ਸੁਣ ਕੇ ਕਿ
ਸਭ ਕੁਸ਼ਲ ਮੰਗਲ
ਸਭ ਕੁਸ਼ਲ ਮੰਗਲ ਹੈ ਤਬੀਅਤ ਠੀਕ ਹੈ
ਚਿੱਠੀ ਲਿਖਦੇ ਰਹਿਣ
ਹਾਂ ਬਸ ਜੀ WhatsApp 'ਤੇ ਹੋਰ ਵੀ ਕਈ ਸੁਨੇਹੇ ਨੇ ਅੱਜ ਮੈਨੂੰ ਪਤਾ ਵੀ ਜਿਹੜੇ ਵਾਸੂ ਜੀ ਵਾਲੇ ਪਾਸੇ WhatsApp ਦੀ ਸਕਰੀਨ ਆ ਨਾ ਉਹ ਅੱਜ ਵੀ ਲੌਂਗ ਵੀਕਐਂਡ ਮੋਡ ਦੇ ਵਿੱਚ ਆ ਤਾਂ ਇਹ ਕਈ ਸੁਣਨ ਵਾਲੇ ਸੋਚਦੇ ਹੋਣਗੇ ਵਾਸੂ ਜੀ ਨਹੀਂ ਮੈਸੇਜ ਪੜ੍ਹਦੇ ਅੱਜ
ਨਹੀਂ ਨਹੀਂ ਮੈਂ ਪੜ੍ਹਨਾ ਚਾਹੁੰਦਾ ਪਰ ਮੇਰੇ ਕੋਲ ਅੱਜ ਨਾ ਇੱਥੇ ਹੈ ਨਹੀਂ ਹੈ
ਚਲੋ ਕੋਈ ਨਹੀਂ ਇੱਕ ਵਾਰੀ ਕਹਿੰਦੇ ਇੱਕ ਵਾਰੀ ਹੋਰ ਹੋ ਜਾਏ ਵਾਸੂ ਜੀ ਆਰ ਯੂ ਡੂਇੰਗ
ਕਰਤਾ ਵਿਜੇ ਜੀ ਨੇ ਕਰਤਾ ਮੈਂ ਕਹਿੰਦਾ ਇੱਕੋ ਹੀ ਗੱਲ
ਨਹੀਂ ਤੁਸੀਂ ਵੀ ਕਰ ਦਿਓ
ਨਹੀਂ ਨਹੀਂ
ਕਹਿੰਦੇ ਅਮੈਰੀਕਨ ਡਾਕਟਰਸ ਤੇ ਫਿਰ ਟੈਰਿਫ ਲਗਾ ਲੱਗੇ ਡਾਕਟਰਾਂ ਦਾ ਥੋੜ੍ਹਾ ਟੈਰਿਫ ਲੱਗਣਾ
ਮਜ਼ਾਕ ਕਰ ਰਹੇ
ਅੱਛਾ ਮਜ਼ਾਕ ਕਰ ਰਹੇ ਨੇ ਕੁਛ ਗੁਲਾਟੀ ਜੀ ਰੋਲ ਨੰਬਰ 7 ਵਾਸੂ ਜੀ ਸਮਾਂ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ
ਥੈਂਕ ਯੂ ਵਿਜੇ ਜੀ
ਅਤੇ ਤੁਹਾਨੂੰ ਸ਼ਾਮ ਨੂੰ ਸੁਣਦੇ ਹਾਂ
ਥੈਂਕ ਯੂ ਜੀ
ਤੁਹਾਨੂੰ ਕੱਲ੍ਹ ਨੂੰ ਮਿਲਦੇ ਹਾਂ
ਥੈਂਕ ਯੂ ਵਿਜੇ ਜੀ
ਬਹੁਤ ਧੰਨਵਾਦ ਥੈਂਕ ਯੂ
ਟੂਮੋਰੋ
ਥੈਂਕ ਯੂ